श्री वाहिगुरु साहिब जी। एक ओंकार सतनाम कर्ता पुरख निरभउ निर्वैर अकाल मूरत अजूनी सैभं गुर प्रसाद जप आदि सच जोगाद सच सच नानक उसी ही सच प्रभु दाता दातार प्रयो जाचक सरना मिलै दान संतरे जेह लग पव जल तरना बिनत करो अरदास सुनहु जे ठाकुर पावे देहो दर्स मन चाओ भगत एहो मन ठहरावे बलियो चराग अंधियार में है सब कल उदरी एक नाम धर्म प्रगट हर सगल पवन में जन नानक गुर पार ब्रह्म सगल गुण के दाते स्वामी बिनहु सुनहु एक दीना देहो दर्स नानक बलिहारी जीअड़ा बल बल कीना गुरदाता गुर हिवै कर गुरदीपक तेह लोए अमर पदार्थ नानक मन माने सुख होए ज्यों बुलावे है त्यों बोले है स्वामी कुदरत कवन हमारी साध संग नानक जस गायो जो प्रभ की अति प्यारी कहां तुझ प्रभ बुद्ध हमारी वर्ण सकै महिमा जो तिहारी अमना सख्त कर सिफत तुम्हारी आप ले हो तुम कथा सुधारी सो कहो तल गुर सेविए अहंस सहज स्वभाए दर्शन परसे गुरु के जन्म मरण दुख जाए सज्जन सच्चा पातशाह सिरसा हांद साहो जिस पास बैठिया सोहिए सबना देसाहो जिस पास बैठिया सोहिए सबना देसाहो सतनाम श्री वाहिगुरु साहिब जी। श्लोक महला तीजा गुरमुख प्रभ सेव है सद साचा अन दिन सहज प्यार सदा आनंद गावे गुण साचे। अर्ध उर्ध उर्तार गुरमुख प्रभ सेवह सद साचा। अनदिन सहज प्यार सदा आनंद गावे गुण साचे। अर्ध उर्ध उर्तार अंतर प्रीतम वसिया। तुर कर्म लिखिया करतार नानक आप मिलायन। आपे कृपा तार महला तीजा। कहे कथे ना पाईए अनदिन रह सदा गुण गाए। बिन कर्म किने ना पायो हुकुम होए बिल लाए। गुर के शब्द मन तन भिजे आप बसे मन आए। नानक नदरी पाई है आपे ले मिलाए। पौड़ी आपे वेद पुराण सब शास्त आप कथे आप पीजे। आपी ही वह पूजे करता आप प्रपंच करिजे। आप परविरत आप निर्विरति आपे अकथ कथिजे। आपे पुन सब आप कराए आप अलिप्त वर्तिजे। आपे सुख दुख देवे करता आपे वक्ष करिजे। आपे पुन सब आप कराए आप लिप्त वर्तिजे। आपे सुख दुख देवे करता आपे वक्ष करिजे। श्लोक महला तीजा। गुरमुख प्रभ सेवह सद साचा। अनदिन सहज प्यार। वाहिगुरु जी का खालसा वाहिगुरु जी की फतेह। जुगो जुग अटल तन तन साहिब श्री गुरु ग्रंथ साहिब महाराज जी की पावन हजूरी अंदर गुरु घर सिंह सभा मालटन विखे अमृत वेले दे दीवान सजे हुए हैं। अमृत वेले सतगुरु पातशाह महाराज ने पार रहमत की है दर्शन द्वारे बख्शे हैं। अमृत वेले या बाणिया के नितनेम सिमरन हमने ही सत्कार जो गुरु करके कीते हैं। रागी जथे दे पासों श्री आसा जी दी वार दे कीर्तन सरवण कीते हन। बाकी दा समां जो सानू प्राप्त हो रहा है समय नूं सफल करन दे वास्ते गुरु चरणां विच बैठे हाँ। सतगुरु महाराज जी कृपा करदे हन भाव सुहावे जब तौ तिर जुल दे शीस सुहावा चरणी। ਉਹ ਜਿਹੜੇ ਪੈਰ ਹਨ ਸੋਭਨੀਕ ਹਨ ਸਵਾਇਮਾਨ ਹਨ ਜਿਹੜੇ ਆਪਣੇ ਘਰ ਤੋਂ ਚੱਲ ਕਰਕੇ ਗੁਰੂ ਦਰ ਤੇ ਆਉਂਦੇ ਹਨ, ਸ਼ੀਸ ਸੁਹਾਵਾ ਚਰਣੀ, ਉਹ ਜਿਹੜਾ ਸਿਰ ਹੈ, ਮਸਤਕ ਹੈ, ਉਹ ਵੀ ਸਵਾਏਮਾਨ ਹੈ, ਸੋਵਨੀਕ ਹੈ, ਜਿਹੜਾ ਗੁਰੂ ਚਰਨਾਂ ਤੇ ਆ ਕੇ ਝੁਕਦਾ ਹੈ। ਮੁੱਖ ਸੁਹਾਵਾ ਜੋ ਤੌ ਦਸਗਾਵੈ, ਜਿਹੜਾ ਸਾਡਾ ਮੁੱਖ ਹੈ ਭਾਵ ਸਾਡੀ ਜੀਵਾ ਹੈ, ਉਹ ਤਾਂ ਹੀ ਸਫਲੀ ਹੈ, ਤਾਂ ਹੀ ਪਰਮੇਸ਼ਰ ਦੀ ਕਿਰਪਾ ਦੀ ਪਾਤਰ ਹੈ, ਜੇ ਪਰਮਾਤਮਾ ਦਾ ਜਸ ਕਰੇ, ਉਹਦੇ ਗੁਣ ਗਾਵੇ। ਜੀਉ ਪਾਇਆ ਤੋ ਸਰਣੀ, ਸਮੁੱਚੇ ਰੂਪ ਦੇ ਵਿੱਚ ਗੁਰਸਿੱਖ ਨੇ ਮਨ ਕਰਕੇ ਗੁਰੂ ਦੀ ਸ਼ਰਨ ਗ੍ਰਹਿਣ ਕਰਨੀ ਹੈ। ਸੋ ਦਰਸ਼ਨ ਦੁਆਰੇ ਸਤਿਗੁਰੂ ਮਹਾਰਾਜ ਜੀ ਲਾਲਨ ਬਖਸ਼ ਰਹੇ ਹਨ। ਗੁਰੂ ਘਰ ਦੇ ਉੱਚ ਕੋਟੀ ਦੇ ਸੇਵਾਦਾਰ, ਗੁਰੂ ਘਰ ਦੇ ਅਨਨ ਸੇਵਕ, ਬਹੁਤ ਵੱਡੇ ਵਿਦਵਾਨ, ਜਿਨ੍ਹਾਂ ਦੀ ਜਿਹੜੀ ਕਿਰਤ ਹੈ ਉਹ ਅਸੀਂ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੜ੍ਹ ਸਕਦੇ ਹਾਂ, ਗਾ ਸਕਦੇ ਹਾਂ, ਉਹਦੀ ਵਿਆਖਿਆ ਕਰ ਸਕਦੇ ਹਾਂ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆਮ ਉੱਥੇ ਕਿਸੇ ਕਵੀਆਂ ਦੀਆਂ ਕਵਿਤਾਵਾਂ ਨਹੀਂ ਪੜ੍ਹੀਆਂ ਜਾਂਦੀਆਂ, ਉੱਥੇ ਨਿਰੋਲ ਜਾਂ ਗੁਰਬਾਣੀ ਦਾ ਕੀਰਤਨ, ਦਸਮ ਗ੍ਰੰਥ, ਭਾਈ ਗੁਰਦਾਸ ਜਾਂ ਭਾਈ ਨੰਦ ਲਾਲ ਸਿੰਘ ਜੀ, ਇਹਨਾਂ ਰਚਨਾਵਾਂ ਦਾ ਹੀ ਉੱਥੇ ਕੀਰਤਨ ਹੁੰਦਾ ਹੈ। ਸੋ ਭਾਈ ਨੰਦ ਲਾਲ ਸਿੰਘ ਜੀ ਨੇ ਇੱਕ ਵਾਰ ਕਲਗੀਧਰ ਪਾਤਸ਼ਾਹ ਸਵਾਮੀ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਜੀ ਗੁਰਬਾਣੀ ਵਿੱਚ ਵੀ ਇਹ ਸ਼ਬਦ ਵਾਰ ਵਾਰ ਆਉਂਦੇ ਹਨ ਕਿ ਜਿਹੜਾ ਸਤਿਗੁਰੂ ਦਾ ਦਰਸ਼ਨ ਸਿੱਖਣੇ ਨਿੱਤ ਹੀ ਕਰਨਾ ਹੈ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਕਿ ਨਿੱਤ ਹੀ ਜੇ ਦਸੇ ਜਾਮਿਆਂ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਸਰੀਰਕ ਕਾਲ ਵਿੱਚ ਸਨ, ਉਸ ਵੇਲੇ ਵੀ ਜਿਹੜੇ ਪੂਰਨ ਗੁਰਸਿੱਖ ਸੀ ਉਹ ਮਹਾਰਾਜ ਦੇ ਦਰਸ਼ਨ ਕਰਦੇ ਸਨ। ਅਤੇ ਇਸੇ ਤਰ੍ਹਾਂ ਹੀ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਰਸ਼ਨ ਕਰਦੇ ਹਾਂ। ਭਾਈ ਨੰਦ ਲਾਲ ਸਿੰਘ ਜੀ ਕਹਿਣ ਲੱਗੇ, ਮਹਾਰਾਜ ਇਹ ਆਪ ਜੀ ਦੇ ਵਚਨ ਹਨ ਕਿ ਗੁਰਸਿੱਖ ਨੇ ਨਿੱਤ ਹੀ ਗੁਰੂ ਦੇ ਦਰਸ਼ਨ ਕਰਨੇ ਹਨ, ਕਿਉਂਕਿ ਅਭਿਆਸੀ ਸਨ, ਨਾਮ ਦੇ ਗੁਰੂ ਦੀ ਕਿਰਪਾ ਸੀ, ਅੰਦਰੋਂ ਵਿਚਾਰ ਪ੍ਰਬਲ ਸੀ। ਅਤੇ ਫਿਰ ਭਾਈ ਨੰਦ ਲਾਲ ਸਿੰਘ ਨੇ ਅਗਲਾ ਸਵਾਲ ਕਰਿਆ, ਮਹਾਰਾਜ ਇਹ ਵੀ ਗੁਰਬਾਣੀ ਕਹਿ ਰਹੀ ਹੈ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਵੀ ਸਤਿਗੁਰੂ ਨੂੰ ਸਾਰੇ ਕੋਈ ਸੰਸਾਰ ਹੀ ਦਰਸ਼ਨ ਕਰਦਾ ਸੀ, ਸਭ ਨੇ ਦਰਸ਼ਨ ਕੀਤੇ ਨੇ, ਪਰ ਸਾਰਿਆਂ ਦੀ ਭਾਵਨਾ ਇੱਕੋ ਜਿਹੀ ਥੋੜ੍ਹਾ ਹੁੰਦੀ ਹੈ। ਇਹ ਤਾਂ ਸਤਿਗੁਰੂ ਮਹਾਰਾਜ ਜੀ ਆਪ ਕਹਿ ਰਹੇ ਨੇ, ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਕਹੇ ਨਾਨਕ ਆਦਮੀ ਵਿਚਾਰਾ, ਕਈਆਂ ਨੇ ਭੂਤਨਾ ਵੀ ਕਿਹਾ, ਕੁਰਾਹੀਆ ਵੀ ਕਿਹਾ ਮਹਾਰਾਜ ਨੂੰ, ਲੱਤਾਂ ਤੱਕ ਹੀ ਮਾਰੀਆਂ। ਇਹ ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਜੀਵਨ ਮਾਰੀ ਲੱਤ ਦੀ, ਜਿਹੜਾ ਸੁੱਤਾ ਕੁਫਰ ਕੁਫਾਰੀ, ਤੂੰ ਜੀਵਨ ਕਾਜ ਨੇ ਮਾਰ ਲੱਤ ਹੀ ਮਾਰ ਦਿੱਤੀ ਸੀ। ਕਹਿਣ ਤੋਂ ਭਾਵ ਵੀ ਸਤਿਗੁਰ ਨੂੰ ਇਹ ਅੱਖਾਂ ਨਾਲ ਸਾਰੇ ਵੇਖਦੇ, ਪਰ ਵਾਸਤਵ ਦੇ ਵਿੱਚ ਜੋ ਗੁਰੂ ਦੇ ਦਰਸ਼ਨ ਕੀ ਹਨ। ਸੋ ਭਾਈ ਨੰਦ ਲਾਲ ਸਿੰਘ ਜੀ ਨੇ ਮਹਾਰਾਜ ਅੱਗੇ ਪ੍ਰਸ਼ਨ ਕਰਿਆ, ਤੁਮ ਜੋ ਕਹਾ ਗੁਰਦੇਵ ਜੀ, ਦਰਸ਼ਨ ਕਰੋ ਮੋਹ ਆਏ। ਮਹਾਰਾਜ ਆਪ ਜੀ ਦੇ ਜਿਹੜੇ ਪਾਵਨੇ ਬਚਨ ਨੇ ਕਿ ਸਿੱਖ ਨੇ ਆ ਕੇ ਗੁਰੂ ਦੇ ਦਰਸ਼ਨ ਕਰਨੇ ਹਨ, ਲਖੀਏ ਤੁਮਾਰਾ ਦਰਸ਼ ਕਹਾਂ, ਕਹੋ ਮੋਹ ਸਮਝਾਏ। ਆਪ ਜੀ ਕਿਰਪਾ ਕਰੋ, ਸਾਨੂੰ ਦੱਸੋ ਆਪ ਜੀ ਦੇ ਦਰਸ਼ਨ ਕਿਸ ਪ੍ਰਕਾਰ ਦੇ ਹਨ। ਦਰਸ਼ਨਾਂ ਦੀ ਜਿਹੜੀ ਗੱਲ ਹੈ, ਇਹ ਵੀ ਚਾਰ ਪ੍ਰਕਾਰ ਦੇ ਮੰਨੇ ਹਨ। ਇੱਕ ਤਾਂ ਪ੍ਰਤੱਖ ਦਰਸ਼ਨ ਕਰਨੇ, ਨੇਤਰਾਂ ਦੇ ਨਾਲ ਇੱਕ ਚਿੱਤਰ ਦਰਸ਼ਨ ਮੰਨੇ ਆ, ਜਿਵੇਂ ਆਪਣੇ ਅਜਾਇਬ ਘਰਾਂ ਦੇ ਵਿੱਚ ਗੁਰੂ ਸਾਹਿਬਾਨਾਂ ਦੀਆਂ ਅਤੇ ਭਗਤਾਂ ਦੀਆਂ ਤਸਵੀਰਾਂ ਆਪਾਂ ਵੇਖਦੇ ਹਾਂ, ਇਹ ਚਿੱਤਰ ਦਰਸ਼ਨ ਹੈ। ਇਸੇ ਤਰ੍ਹਾਂ ਹੀ ਤੀਸਰਾ ਹੈ ਸਤਸੰਗ ਜੀ ਸੁਪਨ ਦਰਸ਼ਨ। ਸੁਪਨੇ ਵਿੱਚ ਵੀ ਦਰਸ਼ਨ ਹੋ ਜਾਂਦੇ ਨੇ, ਸੁਪਨੇ ਆਇਆ ਭੀ ਗਿਆ, ਸੁਪਨੇ ਵਿੱਚ ਵੀ ਦਰਸ਼ਨ ਹੋ ਜਾਂਦੇ ਹਨ। ਇਸੇ ਤਰ੍ਹਾਂ ਜਿਹੜੇ ਚੌਥੇ ਦਰਸ਼ਨ ਮੰਨੇ ਆ ਸਤਸੰਗ ਜੀ ਸਰਵਣ ਦਰਸ਼ਨ, ਕੰਨਾਂ ਦੇ ਨਾਲ ਗੁਰੂ ਕਾ ਜਸ ਸਰਵਣ ਕਰਨਾ, ਇਹ ਵੀ ਸਤਿਗੁਰੂ ਮਹਾਰਾਜ ਦੇ ਦਰਸ਼ਨ ਹਨ। ਤੇ ਮਹਾਰਾਜ ਨੇ ਇਹ ਵੀ ਕਹਿ ਦਿੱਤਾ ਹੈ ਕਿ ਜਿਹੜੇ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਸਤਿਗੁਰੂ ਦੇ ਬਚਨ ਸਰਵਣ ਕਰਨਗੇ ਨਾ, ਤੇ ਉਹਨਾਂ ਦਾ ਵੀ ਜਨਮ ਸਫਲਾ ਹੋ ਜਾਏਗਾ। ਮੈਂ ਮੂਰਖ ਕੀ ਕੇਤ ਕਵਾਤ ਹੈ, ਕੋਟ ਪਰਾਧੀ ਧਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਪਰ ਗਰਭ ਵਾਸ ਨਾ ਭਰਿਆ ਰੇ। ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ ਕਰੇ ਸ਼ਰਧਾ ਦੇ ਸ਼ਰਧਾ ਦੀਆਂ ਅੱਖਾਂ ਦੇ ਨਾਲ, ਭਾਵਨਾ ਦੇ ਨੇਤਰਾਂ ਨਾਲ ਦਰਸ਼ਨ ਕਰੇ ਨੇ, ਉਹਨਾਂ ਦੀ ਵੀ ਕਲਿਆਣ ਹੋਏਗੀ। ਜਿਨ੍ਹਾਂ ਨੇ ਸੁਣਿਆ ਨਿਸ਼ਚੇ ਰੂਪੀ ਕੰਨਾਂ ਦੇ ਨਾਲ ਮਹਾਰਾਜ ਜਸਨ ਕਹਿੰਦੇ, ਉਹਨਾਂ ਦੀ ਵੀ ਕਲਿਆਣ, ਸੇ ਪਰ ਗਰਭ ਵਾਸ ਨਾ ਭਰਿਆ ਰੇ। ਸੋ ਭਾਈ ਨੰਦ ਲਾਲ ਸਿੰਘ ਜੀ ਕਹਿਣ ਲਈ, ਤੁਮ ਜੋ ਕਹਾ ਗੁਰਦੇਵ ਜੀ, ਦਰਸ਼ਨ ਕਰੋ ਮੋਹਿ ਆਏ, ਲਖੀਏ ਤੁਮਾਰਾ ਦਰਸ਼ ਕਹਾਂ, ਕਹੋ ਮੋਹਿ ਸਮਝਾਏ। ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਸਾਨੂੰ ਸਮਝਾਓ ਕਿ ਆਪ ਜੀ ਦੇ ਦਰਸ਼ਨ ਕਿਸ ਤਰ੍ਹਾਂ ਹੁੰਦੇ ਹਨ ਤੇ ਕੀ ਭਾਵ ਹੈ। ਅੱਗੋਂ ਫਿਰ ਸ੍ਰੀ ਗੁਰੂ ਵਾਚ ਅੱਗੇ ਭਾਈ, ਪਹਿਲਾਂ ਭਾਈ ਨੰਦ ਲਾਲ ਸਿੰਘ ਜੀ ਵੱਲੋਂ ਭਾਈ ਨੰਦ ਲਾਲ ਵਾਚ ਸੀ, ਤੇ ਫਿਰ ਅੱਗੋਂ ਗੁਰੂ ਵਾਚ, ਗੁਰੂ ਸਤਿਗੁਰੂ ਮਹਾਰਾਜ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ। ਮਹਾਰਾਜ ਕਹਿੰਦੇ, ਤੀਨ ਰੂਪ ਹੈ ਮੁਝ ਕੋ, ਸੁਣੋ ਨੰਦ ਚਿਤ ਲਾਏ। ਦਸ਼ਮੇਸ਼ ਪਿਤਾ ਜੀ ਕਹਿਣ ਲੱਗੇ, ਭਾਈ ਨੰਦ ਲਾਲ ਕਹਿੰਦੇ, ਮੇਰੇ ਤਿੰਨ ਰੂਪ ਹਨ, ਸੁਣੋ ਚਿਤ ਲਾਏ। ਕਹਿੰਦੇ ਹੁਣ ਧਿਆਨ ਦੇ ਨਾਲ ਸੁਣੀ, ਇਹ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਵਸਾ ਲਈ, ਤੇ ਸਾਨੂੰ ਵੀ ਸਤਸੰਗ ਜੀ ਜਿਹੜੇ ਇਸ ਤਰ੍ਹਾਂ ਦੇ ਬਚਨ ਹਨ, ਇਹ ਸਾਨੂੰ ਵੀ ਜਵਾਨੀ ਯਾਦ ਹੋਣੇ ਚਾਹੀਦੇ ਹੈ। ਬਹੁਤ ਲਾਭ ਹੈ ਪਰਮਾਰਥ ਵਿੱਚ ਮਨ ਨੂੰ ਇਕਾਗਰ ਕਰਨ ਵਾਸਤੇ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣਨ ਵਾਸਤੇ, ਇਹ ਵਿਚਾਰ ਨੂੰ ਜ਼ਰੂਰੀ ਸਾਨੂੰ ਪਤਾ ਹੋਣਾ ਚਾਹੀਦਾ। ਮਹਾਰਾਜ ਕਹਿੰਦੇ, ਸੁਣੋ ਮਹਾਰਾਜ, ਤੀਨ ਰੂਪ ਹੈ ਮੁਝ ਕੋ, ਸੁਣੋ ਨੰਦ ਚਿਤ ਲਾਏ। ਕਿ ਮਹਾਰਾਜ ਕਹਿੰਦੇ, ਮੇਰੇ ਤਿੰਨ ਸਰੂਪ ਹਨ, ਕਿਹੜੇ ਕਿਹੜੇ ਹਨ? ਨਿਰਗੁਣ ਸਰਗੁਣ ਗੁਰ ਸ਼ਬਦ ਹੈ, ਕਹੋ ਤੋਹੇ ਸਮਝਾਏ। ਮਹਾਰਾਜ ਕਹਿੰਦੇ, ਇੱਕ ਤਾਂ ਮੇਰਾ ਸਰੂਪ ਹੈ ਨਿਰਗੁਣ। ਨਿਰਗੁਣ ਤੋਂ ਭਾਵ ਹੈ ਜਿਹੜੀ ਇਹ ਅਸੀਂ ਸ੍ਰਿਸ਼ਟੀ ਵੇਖ ਰਹੇ ਹਾਂ, ਸਾਰੀ ਤਿੰਨਾਂ ਗੁਣਾਂ ਦੇ ਵਿੱਚ ਹੈ। ਰਜਗੁਣ ਤਮਗੁਣ ਸਤਗੁਣ, ਇਹ ਤੇਰੀ ਸਭ ਮਾਇਆ। ਉਹ ਜੋ ਵਾਹਿਗੁਰੂ ਪਰਮੇਸ਼ਰ ਹੈ ਨਾ, ਆਪਣੀ ਮਾਇਆ ਆਪ ਪਸਾਰੀ, ਆਪੇ ਦੇਖਣ ਹਾਰਾ। ਉਹ ਵਾਹਿਗੁਰੂ ਨੇ ਆਪਣੇ ਆਪੇ ਤੋਂ ਇਹ ਮਾਇਆ ਪੈਦਾ ਕਰੀ ਪਹਿਲਾਂ। ਏਕਾ ਮਾਈ, ਏਕਾ ਮਾ ਜਮਾ ਈ, ਮਾ ਈ ਕੀ, ਈਸ਼ਵਰ ਨੇ ਮਾਇਆ ਪੈਦਾ ਕਰੀ। ਇਹ ਫਿਰ ਮਾਇਆ ਨੇ ਅੱਗੋਂ ਤਿੰਨ ਗੁਣ ਪੈਦਾ ਕਰੇ ਨੇ, ਰਜਗੁਣ ਤਮਗੁਣ ਸਤਗੁਣ। ਜਿਹੜੇ ਤਿੰਨ ਗੁਣ ਹਨ ਸਤਸੰਗ ਜੀ, ਇਹਨਾਂ ਦੀ ਸੰਖੇਪ ਨਾਲ ਹੀ ਵਿਚਾਰ ਹੈ ਵੀ ਇਹ ਤਿੰਨ ਗੁਣ ਕੀ ਨੇ। ਰਜਗੁਣ ਹੁੰਦਾ ਰਜੋ ਗੁਣੀ ਬਿਰਤੀ, ਇਹਦੇ ਵਿੱਚ ਆਪਣੀ ਵਡਿਆਈ ਦੀ ਇੱਛਾ ਰੱਖਣੀ, ਜਦ ਸਾਸ ਖਾਣ ਪੀਣ ਦਾ ਸ਼ੌਕੀਨ ਸ਼ੌਕੀਨ ਹੋਣ, ਵਧੀਆ ਸ਼ੁਕੀਨੀ ਦੇ ਨਾਲ ਇਸ ਤਰ੍ਹਾਂ ਆਪਣੇ ਜੀਵਨ ਨੂੰ ਬਸਰ ਕਰਨਾ, ਇਹ ਆਪਣੀ ਵਡਿਆਈ ਦੀ ਜ਼ਿਆਦਾ ਇੱਛਾ ਰੱਖਣ ਵਾਲੇ ਜਿਹੜੇ ਉਹ ਰਜੋਗੁਣੀ ਵਿਰਤੀ ਵਾਲੇ ਹੁੰਦੇ ਨੇ। ਜੈਸਾ ਕਿ ਆਪਾਂ ਵੇਖਦੇ ਹਾਂ, ਤਮੋ ਗੁਣੀ ਵਿੱਚ ਆਉਂਦਾ ਜ਼ਿਆਦਾ ਖਾਣਾ, ਜ਼ਿਆਦਾ ਸੌਣਾ, ਜ਼ਿਆਦਾ ਬੋਲਣਾ, ਕ੍ਰੋਧੀ ਸੁਭਾਅ ਹੋਣਾ, ਥੋੜ੍ਹੀ ਥੋੜ੍ਹੀ ਗੱਲ ਤੋਂ ਨਾਰਾਜ਼ ਹੋ ਜਾਣਾ, ਇਹ ਤਮੋ ਗੁਣੀ ਵਿਰਤੀ ਹੈ। ਸਤੋ ਗੁਣੀ ਵਿਰਤੀ ਵਿੱਚ ਹੁੰਦਾ ਵੀ ਸੰਤੋਖੀ ਸੁਭਾਅ ਹੋਣਾ, ਜੋ ਜਿਹੋ ਜਿਹਾ ਮਿਲ ਗਿਆ ਰੁੱਖਾ ਮਿੱਸਾ ਉਹਦੇ ਖਾ ਕੇ ਸੰਤੁਸ਼ਟ ਹੋ ਜਾਣਾ, ਵਡਿਆਈ ਤੋਂ ਰਹਿਤ ਹੋਣਾ। ਇਹ ਭਾਵ ਕਿ ਤਿੰਨ ਗੁਣ ਹਨ, ਇਹ ਵਾਹਿਗੁਰੂ ਨੇ ਤਿੰਨੇ ਗੁਣ ਜਿਹੜੇ ਨੇ ਮਾਇਆ ਦੁਆਰਾ ਪੈਦਾ ਕੀਤੇ ਹੈ, ਇਹ ਮਾਇਆ ਨੇ ਤਿੰਨ ਗੁਣ ਪੈਦਾ ਕੀਤੇ। ਸੋ ਕਹਿਣ ਤੋਂ ਭਾਵ ਵੀ ਮਹਾਰਾਜ ਕਹਿੰਦੇ ਇੱਕ ਮੇਰਾ ਸਰੂਪ ਹੈ ਨਿਰਗੁਣ, ਜਿਹੜਾ ਇਹ ਮਾਇਆ ਦੇ ਤਿੰਨੇ ਗੁਣਾਂ ਤੋਂ ਪਰੇ ਹੈ। ਨਿਰਗੁਣ ਸਰਗੁਣ ਗੁਰ ਸ਼ਬਦ ਹੈ, ਕਹੋ ਤੋਹੇ ਸਮਝਾਏ। ਮਹਾਰਾਜ ਕਹਿੰਦੇ ਇੱਕ ਤਾਂ ਮੇਰਾ ਐਸਾ ਸਰੂਪ ਹੈ, ਇਹ ਗੁਣ ਤਿਹ ਗੁਣ ਤੇ ਪਰੇ। ਇੱਕ ਤਾਂ ਸਤਿਗੁਰੂ ਕਰਨ ਕੀ ਤਰ੍ਹਾਂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਮੇਰਾ ਅਸਲੀ ਸਰੂਪ ਹੈ ਨਾ, ਉਹ ਜਿਹੜੇ ਤਿੰਨੇ ਗੁਣਾਂ ਤੋਂ ਪਰੇ। ਨੇਤ ਨੇਤ ਜਿਹੇ ਨਿਗਮ ਉਤਰੇ, ਨਿਗਮ ਕੀ ਇਹ ਵੇਦ, ਜਿਹਨੂੰ ਵੇਦ ਵੀ ਬੇਅੰਤ ਬੇਅੰਤ ਬੇਅੰਤੀ ਕਹਿੰਦੇ ਆ, ਬੇਅੰਤਾ ਸਾਧਾ, ਜਿਹਦਾ ਕੋਈ ਅੰਤ ਨਹੀਂ ਪਾ ਸਕਦਾ। ਇੱਕ ਤਾਂ ਮਹਾਰਾਜ ਕਹਿੰਦੇ ਇਹ ਮੇਰਾ ਸਰੂਪ ਹੈ, ਏਕ ਗੁਣ ਤ੍ਰਿਹ ਗੁਣ ਤੇ ਤ੍ਰਿਹ ਗੁਣ ਤੇ ਪਰੇ। ਨੇਤ ਨੇਤ ਜੇ ਨਿਗਮ ਉਚਰੇ, ਘੱਟ ਘੱਟ ਵਿਆਪਕ ਅੰਤਰ ਜਾਮੀ, ਕਹਿੰਦੇ ਉਹ ਸਾਰਿਆਂ ਘਟਾਂ ਦੇ ਵਿੱਚ ਉਹ ਵਿਆਪਕ ਹੋ ਰਹੇ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਇਹ ਕਹਿ ਰਹੇ ਹੈ, ਘੱਟ ਘੱਟ ਮੈਂ ਹਰਜੂ ਵਸੈ, ਸੰਤਨ ਕਿਹੋ ਪਕਾਰ। ਤੇ ਮਹਾਰਾਜ ਕਹਿੰਦੇ ਅਸੀਂ ਪੁਕਾਰ ਕੇ ਕਹਿ ਰਹੇ ਹਾਂ ਵੀ ਸਾਰਿਆਂ ਹਿਰਦਿਆਂ ਦੇ ਵਿੱਚ ਹੀ ਉਹ ਪਰਮਾਤਮਾ ਵਸਿਆ ਹੋਇਆ ਹੈ। ਭਾਵੇਂ ਅਸੀਂ ਹਜ਼ਾਰ ਵਾਰੀ ਮਰ ਜਾਈਏ, ਮਰਮਰ ਕੇ ਜੰਮ ਜਾਈਏ, ਮਹਾਰਾਜ ਕਹਿੰਦੇ ਮਰਮਰ ਜੰਮੈ ਮਰੈ ਫਿਰ ਜੰਮੈ, ਬਹੁ ਸਜਾਏ ਪਿਆ ਦਿਸ ਲੰਮੈ, ਪਰ ਸਾਡਾ ਜਿਹੜਾ ਸਰੂਪ ਹੈ ਉਹ ਨਹੀਂ ਮਰਦਾ। ਮਰਨ ਹਾਰੇ ਜੀਅਰਾ ਨਾਹੀਂ, ਜਿਹੜਾ ਸਾਡਾ ਨਿਜ ਸਰੂਪ ਹੈ ਉਹ ਥੋੜਾ ਮਰਦਾ ਹੈ। ਮਰ ਹਜ਼ਾਰ ਵਾਰੀ ਤੂੰ ਜੰਮੀ, ਹਜ਼ਾਰ ਵਾਰੀ ਤੂੰ ਮਰ ਜਾਵੀਂ, ਪਰ ਜਦੋਂ ਤੱਕ ਤੂੰ ਆਪਣੇ ਨਿਜ ਘਰ ਤੱਕ ਨਹੀਂ ਜਾਏਗਾ ਉਦੋਂ ਤੱਕ ਤੇਰਾ ਖਿਹੜਾ ਨਹੀਂ ਛੁੱਟਣਾ। ਅਸੀਂ ਗੁਰਬਾਣੀ ਇਸੇ ਕਰਕੇ ਪੜ੍ਹਦੇ ਹਾਂ, ਇਸੇ ਕਰਕੇ ਕਥਾ ਸੁਣਦੇ ਹਾਂ, ਇਸੇ ਕਰਕੇ ਸਿਮਰਨ ਕਰਦੇ ਹਾਂ, ਅਭਿਆਸ ਕਰਦੇ ਹਾਂ। ਆਪਾਂ ਰੋਜ਼ ਹੀ ਕਰਦੇ ਹਾਂ, ਮਹਾਰਾਜ ਆਪਾਂ ਰੋਜ਼ ਹੀ ਸਤਿਗੁਰੂ ਸਾਹਿਬ ਚੇਤਾ ਕਰਾਉਂਦੇ ਹਾਂ, ਸੌਣ ਵੇਲੇ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਤੂੰ ਆਪਣੇ ਨਿੱਜ ਘਰ ਚਲਾ ਜਾ ਤੇ ਮੁੜ ਕੇ ਤੇਰਾ ਆਉਣਾ ਜਾਣੀ ਮਿਟ ਜਾਏਗਾ, ਤੇਰੇ ਸਾਰੇ ਝੰਝਟ ਹੀ ਮੁੱਕ ਜਾਣਗੇ। ਆਪਾਂ ਕਹਿੰਦੇ ਜੀ ਮੇਰੀ ਮਾਤਾ ਹੈ, ਮੇਰਾ ਪਿਤਾ ਹੈ, ਉਹ ਕਹਿੰਦੇ ਫਲਾਣੇ ਦੀ ਮਾਂ ਹੈ, ਫਲਾਣੇ ਦਾ ਪਿਤਾ ਹੈ। ਮਹਾਰਾਜ ਕਹਿੰਦੇ ਨਹੀਂ, ਸਭ ਦਾ ਤੂੰ ਹੈ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਨਮੋ ਲੋਕ ਮਾਤਾ। ਕਹਿੰਦੇ ਸਭ ਦਾ ਤੂੰ ਹੀ ਪਿਤਾ ਹੈ, ਤੂੰ ਹੀ ਮਾਤਾ ਹੈ, ਅਸੀਂ ਉਹਦੀ ਅੰਸ ਹਾਂ। ਸੋ ਕਹਿਣ ਤੋਂ ਭਾਵ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਿਹੜਾ ਕਹਿੰਦੇ ਇੱਕ ਤਾਂ ਉਹ ਸਰੂਪ ਹੈ, ਘੱਟ ਘੱਟ ਵਿਆਪਕ ਅੰਤਰ ਜਾਮੀ, ਜੋ ਅੰਦਰ ਦੀ ਜਾਮੀ ਜਾਣਨ ਵਾਲਾ ਹੈ ਸਾਡੇ, ਉਹ ਸਾਰਿਆਂ ਦੇ ਵਿੱਚ ਉਹ ਵਿਆਪ ਰਿਹਾ ਹੈ। ਫਿਰ ਅੱਗੇ ਮਹਾਰਾਜ ਪ੍ਰਮਾਣ ਦਿੰਦੇ ਹੈ ਤੇ ਮਹਾਰਾਜ ਕਹਿੰਦੇ ਘੱਟ ਘੱਟ ਵਿਆਪਕ ਅੰਤਰ ਜਾਮੀ, ਜੋ ਜਲ ਘੱਟ ਭਾਨੀ, ਜਿਵੇਂ ਕਹਿੰਦੇ ਭਾਨੀ ਕਹਿੰਦੇ ਸੂਰਜ ਘੜ ਘੜਾ, ਜਿਵੇਂ ਘੜੇ ਵਿੱਚ ਪਾਣੀ ਪਾਇਆ ਹੋਵੇ, ਹਜ਼ਾਰਾਂ ਘੜੇ ਹੋਣ, ਉਹ ਹਜ਼ਾਰਾਂ ਘੜਿਆਂ ਦੇ ਵਿੱਚ ਜਿਹੜਾ ਜਲ ਵਿੱਚ ਪਾਣੀ ਵਿੱਚ ਨਾ ਪਾਣੀ ਜਿਹੜਾ ਸੂਰਜ ਦਾ ਪ੍ਰਤੀਬਿੰਬ ਪੈ ਰਿਹਾ, ਪਰਛਾਵਾਂ ਪੈ ਰਿਹਾ, ਹਜ਼ਾਰਾਂ ਘੜਿਆਂ ਦੇ ਵਿੱਚ ਉਹ ਵੱਖਰਾ ਵੱਖਰਾ ਸਾਨੂੰ ਦਿਸ ਰਿਹਾ ਹੈ, ਪ੍ਰਤੀਤ ਹੋ ਰਿਹਾ, ਪਰ ਸੂਰਜ ਇੱਕੋ ਹੀ ਹੈ। ਕਹਿੰਦੀ ਸੂਰਜ ਇੱਕੋ ਹੀ ਹੈ, ਪਰ ਉਹ ਘੜਿਆਂ ਦੀ ਉਪਾਧੀ ਕਰਕੇ ਨਾ, ਜਿਹੜੇ ਉਹ ਬਰਤਨ ਹਨ, ਉਹ ਬਰਤਨਾਂ ਵਿੱਚ ਜਿਹੜਾ ਪਾਣੀ ਪਾਇਆ ਹੈ ਆਕਾਸ਼ ਵਿੱਚ, ਉਹ ਆਕਾਸ਼ ਵਿੱਚ ਸੂਰਜ ਦਾ ਜਿਹੜਾ ਅਕਸ਼ ਹੈ, ਉਹਦਾ ਪ੍ਰਤੀਬਿੰਬ ਹੈ ਨਾ, ਉਹ ਸਾਨੂੰ ਵੱਖਰਾ ਵੱਖਰਾ ਪ੍ਰਤੀਤ ਹੋ ਰਿਹਾ ਹੈ। ਹੁਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਕਹਿ ਰਹੇ ਹਨ, ਸਹਿਸ ਘਟਾਂ ਮੈਂ ਏਕ ਆਕਾਸ਼, ਕਹਿੰਦੇ ਹਜ਼ਾਰਾਂ ਘੜਿਆਂ ਵਿੱਚ ਇੱਕ ਹੀ ਆਕਾਸ਼ ਹੈ, ਪਰ ਵੱਖਰਾ ਵੱਖਰਾ ਸਾਨੂੰ ਲੱਗ ਰਿਹਾ, ਪ੍ਰਤੀਤ ਹੋ ਰਿਹਾ। ਘੱਟ ਘੱਟ ਫੋਟੇ ਤੇ ਉਹੀ ਪ੍ਰਕਾਸ਼, ਘੜੇ ਦੀ ਉਪਾਧੀ ਦੂਰ ਕਰ ਦਈਏ, ਘੜੇ ਨੂੰ ਪਾਸੇ ਕਰ ਦਈਏ, ਆਕਾਸ਼ ਤਾਂ ਆਕਾਸ਼ ਹੀ ਹੈ, ਪਰ ਘੜੇ ਦੀ ਉਪਾਧੀ ਕਰਕੇ ਉਹ ਵੱਖਰਾ ਲੱਗ ਰਿਹਾ। ਇਸੇ ਤਰ੍ਹਾਂ ਗੁਰੂ ਕਲੰਕੀਧਰ ਪਾਤਸ਼ਾਹ ਵਾ ਕਹਿੰਦੇ ਭਾਈ ਨੰਦ ਲਾਲ ਕਹਿੰਦੇ ਇੱਕ ਤਾਂ ਮੇਰਾ ਇਹ ਸਰੂਪ ਹੈ, ਘੱਟ ਘੱਟ ਵਿਆਪਕ ਅੰਤਰ ਜਾਮੀ, ਜੋ ਜਲ ਪੂਰ ਰਹੇ ਹੋ ਘੱਟ ਭਾਨੀ, ਜਿਵੇਂ ਪਾਣੀ ਦੇ ਭਰੇ ਹੋਏ ਘੜਿਆਂ ਵਿੱਚ ਸੂਰਜ ਵੱਖਰਾ ਵੱਖਰਾ ਪ੍ਰਤੀਤ ਹੋ ਰਿਹਾ। ਤੇ ਮਹਾਰਾਜ ਕਹਿੰਦੇ ਦੂਸਰ ਰੂਪ ਗ੍ਰੰਥ ਜੀ ਜਾਨ, ਤੇ ਮਹਾਰਾਜ ਮੇਰਾ ਦੂਸਰਾ ਮੇਰਾ ਜਿਹੜਾ ਸਰੂਪ ਹੈ, ਇੱਕ ਤਾਂ ਹੋਗਾ ਨਿਰਗੁਣ ਸਰੂਪ, ਨਿਰਗੁਣ ਆਪ ਸਰਗੁਣ ਪੀ ਹੋਈ ਕਲਾ ਧਰਜਨ ਸਗਲੀ ਮੋਹੀ, ਇੱਕ ਤਾਂ ਉਹ ਸਰੂਪ ਹੋ ਗਿਆ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ, ਜਿਹੜਾ ਅਸੀਂ ਵਾਹਿਗੁਰੂ ਮੰਤਰ ਜਪਦੇ ਹਾਂ, ਜਿਹੜਾ ਵਾਹਿਗੁਰੂ ਗੁਰਮੰਤਰ ਹੈ ਨਾ, ਜਪ ਹੋਮੇ ਖੋਏ, ਇਹ ਸਾਨੂੰ ਨਿਰਗੁਣ ਦੀ ਭਾਸ਼ਨਾ ਮਹਾਰਾਜ ਨੇ ਬਖਸ਼ੀ ਹੈ। ਵੈਸੇ ਗੁਰਬਾਣੀ ਸਾਰੀ ਉਹ ਸਾਨੂੰ ਨਿਰਗੁਣ ਦੇ ਨਾਲ ਜੋੜਦੀ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਜਿਸ ਜੇਵੜ ਅਵਰ ਨਾ ਕੋਏ। ਤੇ ਮਹਾਰਾਜ ਕਹਿੰਦੇ ਗੁਰਬਾਣੀ ਜੁਗ ਮਹਿ ਚਾਨਣ ਕਰਮ ਵੈਸੇ ਮਨ ਚਾਨਣ ਕੀ ਪ੍ਰਕਾਸ਼, ਪ੍ਰਕਾਸ਼ ਕੀ ਨਿਰਗੁਣ ਪ੍ਰਮਾਤਮਾ ਜੋ ਸਦਾ ਸਦੀਵੀ ਹੈ, ਸਚਿਤ ਆਨੰਦ ਹੈ। ਇਸ ਕਰਕੇ ਮਹਾਰਾਜ ਫਿਰ ਕਹਿੰਦੇ ਨੇ ਵੀ ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰਨਾਮਾ। ਜਿਹੜਾ ਜੀਵ ਇਹ ਬਾਣੀ ਨੂੰ ਜਾਣ ਲਵੇਗਾ ਵੀ ਬਾਣੀ ਕੀ ਹੈ, ਇਹ ਨਿਰੰਕਾਰ ਸਰੂਪ ਹੈ, ਤਿਸ ਅੰਤਰ ਰਵੈ ਹਰਨਾਮਾ, ਉਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਏਗਾ। ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ। ਤੇ ਗੁਰਬਾਣੀ ਦੁਆਰਾ ਸਾਨੂੰ ਗੁਰੂ ਦੀ ਮਤ ਸਿੱਖਿਆ ਮਿਲਣੀ ਹੈ ਤੇ ਸਿੱਖਿਆ ਦੇ ਨਾਲ ਅਸੀਂ ਗੁਰੂ ਚ ਮਿਲ ਜਾਵਾਂਗੇ, ਮਿਲ ਸਕਦੇ ਹਾਂ। ਸੋ ਮਹਾਰਾਜ ਕਹਿੰਦੇ ਦੂਸਰ ਰੂਪ ਗ੍ਰੰਥ ਜੀ ਜਾਨ। ਕਹਿੰਦੇ ਭਾਈ ਨੰਦ ਲਾਲ ਕਹਿੰਦੇ ਭਾਈ ਜਿਹੜਾ ਮੇਰਾ ਦੂਸਰਾ ਸਰੂਪ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਹਨ। ਰੋਮ ਰਮ ਤੇ ਮਹਾਰਾਜ ਕਹਿੰਦੇ ਤੇ ਜਿਹੜਾ ਦੂਸਰਾ ਰੂਪ ਗ੍ਰੰਥ ਜੀ ਜਾਨ ਆਪਣੋ ਅੰਗ ਇਹਰੇ ਕਰਮਾਨ। ਕਹਿੰਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਪੰਨੇ ਕਹਿੰਦੇ ਹਾਂ, ਸਫ਼ੇ ਕਹਿੰਦੇ ਹਾਂ, ਮਹਾਰਾਜ ਕਹਿੰਦੇ ਮੇਰੇ ਅੰਗ ਹਨ। ਰੋਮ ਰੋਮ ਅੱਛਰ ਸੋ ਲਹੋ ਯਥਾਰਥ ਵਾ ਤੁਮ ਸੋ ਕਹੋ। ਮਹਾਰਾਜ ਕਹਿੰਦੇ ਜਿਹੜੇ ਅੱਖਰ ਨੇ ਮੇਰੇ ਰੋਮ ਹਨ। ਫਿਰ ਅੱਗੋਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਨੰਦ ਲਾਲ ਜਿਹੜਾ ਗੁਰੂ ਦਾ ਸਿੱਖ ਖਾਉਂਦਾ ਹੈ ਨਾ, ਮਹਾਰਾਜ ਕਹਿੰਦੇ ਪ੍ਰਭਾਤ ਸਮੇਂ ਕਰਕੇ ਇਸ਼ਨਾਨ। ਕਹਿੰਦੇ ਬਰਦ ਵੇਲੇ ਉੱਠੇ ਇਸ਼ਨਾਨ ਕਰੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਕਹਿੰਦੇ ਨੇ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮੰਤਨ ਭਏ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸਰਣ ਪ੍ਰਗਟੇ ਭਲੇ ਸੰਜੋਗਾ, ਚੌਥੇ ਪੈਰ ਸੁਹਾ ਕੈ ਸੁਰਤਿਆਂ ਉਪਜੈ ਚਾਉ, ਤਿਨਾਂ ਦਰਿਆਵਾਂ ਸਿਓ ਦੋਸਤੀ ਮਨ ਮੁੱਖ ਸੱਚਾ ਨਾਉ। ਚੌਥੇ ਪੈਰ ਦੀ ਬਹੁਤ ਵਾਰ ਗੁਰਬਾਣੀ ਵਿੱਚ ਗੱਲ ਆਉਂਦੀ ਹੈ, ਭਾਵ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ। ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਗੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨਾ ਬੰਦੇ। ਗੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣਦੇ, ਗੁਰਬਾਣੀ ਤਿੰਨਾਂ ਗੁਰਸਿੱਖਾਂ ਉਹ ਇੱਕ ਮਨ ਗੁਰ ਜਾਪ ਜਪੰਦੇ, ਗੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤਲ ਜਾਏ ਜੁੜਦੇ। ਇਹੀ ਭਾਵ ਗੁਰੂ ਸਾਹਿਬ ਕਹਿ ਰਹੇ ਨੇ, ਇਹੀ ਗੁਰਬਾਣੀ ਕਹਿ ਰਹੀ, ਇਹੀ ਭਾਈ ਗੁਰਦਾਸ ਜੀ ਕਹਿ ਰਹੇ ਨੇ, ਸੌ ਸਿਆਣੇ ਇੱਕੋ ਮਤ ਹੈ ਨਾ। ਇਸ ਕਰਕੇ ਮਹਾਰਾਜ ਕਹਿੰਦੇ ਪ੍ਰਭਾਤ ਸਮੇਂ ਕਰਕੇ ਇਸ਼ਨਾਨ। ਕਹਿੰਦੇ ਗੁਰਸਿੱਖ ਇਸ਼ਨਾਨ ਕਰੇ, ਫਿਰ ਕਹਿੰਦੇ ਪ੍ਰਤੀਨ ਪ੍ਰਦਖਣਾ ਕਰੇ ਸੁਜਾਨ। ਇਹ ਤਾਂ ਮਹਾਰਾਜ ਕਹਿੰਦੇ ਵੀ ਤਿੰਨ ਜਿਹੜੀਆਂ ਪ੍ਰਕਰਮਾ ਕਰੇ, ਆਮ ਕਰਕੇ ਆਪਾਂ ਇੱਕ ਪ੍ਰਕਰਮਾ ਕਰਦੇ ਹਾਂ, ਪਰ ਉੱਥੇ ਲਿਖਿਆ ਵੀ ਤਿੰਨ ਪ੍ਰਕਰਮਾ ਕਰੇ। ਤੇ ਸਤਿਸੰਗ ਜੀ ਅੱਜ ਕੱਲ ਵੈਸੇ ਤਾਂ ਗੁਰੂ ਕਾਲ ਤੋਂ ਲੈ ਕੇ ਹੀ ਇਹ ਸਿਲਸਿਲਾ ਚੱਲਿਆ ਆ ਰਿਹਾ, ਆਦਿ ਕਾਲ ਨੂੰ ਚੱਲਿਆ ਆ ਰਿਹਾ, ਹੁਣ ਵੀ ਅੱਗੇ ਵੀ ਰਹੇਗਾ। ਜਿਹੜੇ ਹਰ ਵੇਲੇ ਤਰਕਾਂ ਕਰਦੇ ਆ ਨਾ, ਸ਼ੰਕੀ ਕਰਦੇ ਰਹਿੰਦੇ ਆ, ਇਹ ਗੁਰੂ ਵੇਲੇ ਵੀ ਸਨ ਇਸ ਤਰ੍ਹਾਂ ਦੇ ਲੋਕ, ਬੜੀਆਂ ਸਾਖੀਆਂ ਆਉਂਦੀਆਂ ਨੇ ਇਸ ਤਰ੍ਹਾਂ ਦੀਆਂ ਇਤਿਹਾਸ ਵਿੱਚ, ਜਿਹੜੇ ਗੁਰੂ ਸਾਹਿਬ ਤੇ ਵੀ ਤਰਕਾਂ ਕਰਦੇ ਸੀ। ਪਰ ਇਸੇ ਕਰਕੇ ਗੁਰਬਾਣੀ ਵਿੱਚ ਇਹ ਸ਼ਬਦ ਆਇਆ ਨਾ, ਹਰ ਜਸ ਸੁਣੈ ਨਾ ਹਰ ਜਸ ਗਾਵੈ, ਬਾਤਨ ਹੀ ਅਸਮਾਨ ਗਰਾਵੈ। ਨਾ ਤਾਂ ਪਰਮਾਤਮਾ ਦਾ ਜਸ ਕਰਦੇ ਨੇ ਨਾ ਸੁਣਦੇ ਨੇ, ਤੇ ਗੱਲਾਂ ਦੇ ਨਾਲ ਹੀ ਅਸਮਾਨ ਨੂੰ ਟਾਕੀਆਂ ਲਾ ਲੈਂਦੇ ਆ, ਸਿੱਧੀਆਂ ਸਵਰਗ ਨੂੰ ਪੌੜੀਆਂ ਲਾ ਦਿੰਦੇ ਨੇ। ਹਰ ਵੇਲੇ ਇਸ ਤਰ੍ਹਾਂ ਦੀਆਂ ਜ਼ਬਾਨ ਚੱਲਦੀ ਰਹਿੰਦੀ ਹੈ, ਕਹਿੰਦੇ ਬਾਤਨ ਹੀ ਅਸਮਾਨ ਗਰਾਵੈ। ਕਹਿੰਦੇ ਐਸੇ ਲੋਗਨ ਸਿਓ ਕਿਆ ਕਹੀਏ, ਕਹਿੰਦੇ ਐਸੇ ਲੋਕਾਂ ਨੂੰ ਕੀ ਕਹੀਏ, ਜੋ ਪ੍ਰਭ ਕੀਏ ਭਗਤ ਤੇ ਵਾਜ, ਤਿੰਨ ਤੇ ਸਦਾ ਡਰਾਨੇ ਰਹੀਏ। ਐਸੇ ਲੋਕਾਂ ਨੂੰ ਤਾਂ ਮੱਥੇ ਹੀ ਟੇਕਦੇ ਵੀ ਭਾਈ ਪੜ ਅੱਖਰ ਇਹੋ ਬੁੱਝੀਏ, ਮੂਰਖ ਹੈ ਨਾਲ ਨਾ ਲੂਝੀਏ। ਤੇ ਮੂਰਖ ਨੂੰ ਤਾਂ ਕਦੇ ਮੱਥੇ ਹੀ ਟੇਕਣਾ। ਤੁਲਸੀ ਜੀ ਵੀ ਇਹ ਗੱਲ ਕਹਿੰਦੇ ਰਾਮਾਇਣ ਵਿੱਚ, ਤੁਲਸੀ ਜੀ ਕਹਿੰਦੇ ਜਦੋਂ ਮੈਂ ਰਾਮਾਇਣ ਲਿਖਣ ਲੱਗਿਆ ਨਾ, ਕਹਿੰਦੇ ਸਭ ਤੋਂ ਪਹਿਲਾਂ ਕਹਿੰਦੇ ਮੈਂ ਮੂਰਖਾਂ ਨੂੰ ਨਮਸਕਾਰ ਕਰੀ ਵੀ ਤੁਹਾਨੂੰ ਮੱਥੇ ਹੀ ਟੇਕਿਆ। ਇਸੇ ਕਰਕੇ ਇਸ ਵਿਦਵਾਨ ਕਹਿੰਦੇ ਨੇ, ਕਹਿੰਦੇ ਭਗਤਨ ਕੇ ਹਮ ਗੁਰੂ ਹੈ, ਸੰਤਨ ਕੇ ਹਮ ਦਾਸ। ਕਹਿੰਦੇ ਤੇ ਮੂਰਖਾਂ ਦੇ ਅਸੀਂ ਕਹਿੰਦੇ ਕੀ ਆ, ਕਹਿੰਦੇ ਭਗਤਨ ਕੇ ਅਸੀਂ ਹਮ ਗੁਰੂ ਹੈ, ਮੂਰਖ ਕੇ ਹਮ ਦਾਸ। ਕਹਿੰਦੇ ਉਸ ਤੋਂ ਮੂਰਖ ਜੇ ਮਿਲੇ ਕਹਿੰਦੇ ਬੰਨ ਖਲੋਏ ਹਾਥ। ਇਹ ਕਹਿਣ ਦਾ ਇੱਕ ਢੰਗ ਹੈ, ਇੱਕ ਬੇਅੰਗ ਹੁੰਦਾ ਹੈ। ਕਹਿੰਦੇ ਕੋਈ ਮੈਨੂੰ ਰੱਬ ਦਾ ਪਿਆਰਾ ਮਿਲ ਜੇ ਨਾ, ਕਹਿੰਦੇ ਉਹਦਾ ਤਾਂ ਮੈਂ ਗੁਰੂ ਹਾਂ। ਭਾਵ ਕਿ ਹੈ ਤਾਂ ਉਹ ਸਤਿਕਾਰਯੋਗ ਨੇ, ਇੱਕ ਢੰਗ ਹੈ ਵੀ ਉਹਨਾਂ ਦਾ ਮੈਂ ਗੁਰੂ ਬਣ ਜਾਊਂਗਾ। ਪਰ ਕਹਿੰਦੇ ਮੂਰਖ ਕੇ ਹਮ ਦਾਸ, ਜੇ ਕਹਿੰਦੇ ਕੋਈ ਮੂਰਖ ਬੰਦਾ ਮਿਲ ਜਾਵੇ ਕਹਿੰਦੇ ਉਹਦਾ ਤਾਂ ਮੈਂ ਦਾਸ ਹੀ ਹਾਂ। ਉਸ ਤੋਂ ਮੂਰਖ ਜੇ ਮਿਲੇ ਤਾਂ ਬੰਨ ਖਲੋਏ ਹਾਥ, ਜੇ ਕਹਿੰਦੇ ਉਸ ਤੋਂ ਵੀ ਨਾ ਜ਼ਿਆਦਾ ਮੂਰਖ ਮਿਲ ਜਾਵੇ ਉਹਨੂੰ ਫਿਰ ਮੱਥੇ ਟੇਕਿਆ। ਪੜ ਅੱਖਰ ਇਹੋ ਬੂਝੀਐ, ਮੂਰਖ ਨਾਲ ਨਾ ਦੂਜੀਐ। ਕਹਿੰਦੇ ਕਿਉਂਕਿ ਉਹ ਤਾਂ ਗੁਰਬਾਣੀ ਕਹਿ ਰਹੀ ਹੈ ਵੀ ਚੌਨੇ ਸੋਨਾ ਪਾਈਐ ਚੁਣਕਾਹੇ ਕਪਾਸ, ਉੱਤੀ ਚੰਦਨ ਲਾਈਐ। ਕਹਿੰਦੇ ਭਾਵੇਂ ਜਿਹੜੇ ਆ ਗਾਵਾਂ ਮੱਝਾਂ ਨੇ ਉਹਦੀ ਸੋਨਾ ਪਾ ਦਿਓ ਤਾਂ ਘਾ ਹੀ ਖਾਣੇ ਨਾ, ਤੇ ਵੀ ਕੁੱਤੀ ਧਾ ਜਿਹੜੇ ਆ ਪਸ਼ੂ ਨੇ ਕੁੱਤੇ ਨੇ ਸਾ ਸਹੀ, ਉਹਨੂੰ ਕਿੰਨਾ ਮਰਜ਼ੀ ਆਪਾਂ ਉਹਨੂੰ ਕੁਛ ਕਰ ਲਈਏ, ਉਹਨੇ ਤਾਂ ਹਰਕਤਾਂ ਉਹੀ ਕਰਨੀਆਂ ਨੇ ਨਾ। ਇਹ ਪ੍ਰਮਾਣ ਨਾਸਤਿਕ ਲੋਕਾਂ ਵਾਸਤੇ ਹੈ, ਤਰਕਵਾਦੀਆਂ ਵਾਸਤੇ ਹੈ। ਮਹਾਰਾਜ ਕਹਿੰਦੇ ਕਹਿੰਦੇ ਭਾਈ ਆਪ ਗਏ ਔਰ ਨੂੰ ਖੋਵੇ, ਆਗ ਲਗਾਏ ਮੰਦਰ ਮੈਂ ਸੋਵੇ। ਕਹਿੰਦੇ ਉਹ ਆਪ ਤਾਂ ਗਏ ਗੁਜ਼ਰੇ ਨੇ ਤੇ ਹੋਰਨਾਂ ਨੂੰ ਵੀ ਉਹ ਜੀਵਨ ਗਰਕ ਕਰਦੇ ਆ, ਜਦੋਂ ਹਰ ਵੇਲੇ ਤਰਕਾਂ ਹੀ ਕਰਨੀਆਂ ਸ਼ੰਕਾਂ ਹੀ ਕਰਨੀਆਂ ਨੇ। ਸੋ ਕਹਿਣ ਤੋਂ ਭਾਵ ਜੋ ਵਿਚਾਰ ਹੈ ਨਾ ਵੀ ਗੁਰੂ ਸਾਹਿਬ ਦੀਆਂ ਤਿੰਨ ਪਰਿਕਰਮਾ ਕਰਨੀਆਂ। ਬਹੁਤ ਸਾਲ ਹੋ ਗਏ ਲੰਡਨ ਇੰਗਲੈਂਡ ਵਿੱਚ, ਉੱਥੇ ਇਸ ਤਰ੍ਹਾਂ ਵਿਚਾਰ ਚੱਲ ਪਈ। ਇਸੇ ਤਰ੍ਹਾਂ ਇੱਕ ਜਾਦੇ ਪੜ੍ਹਿਆ ਲਿਖਿਆ ਕਹਿਣ ਲੱਗਿਆ ਵੀ ਕਹਿੰਦਾ ਕੀ ਆ ਕੇ ਮੱਥਾ ਟੇਕ ਕੇ ਕਹਿੰਦਾ ਮਹਾਰਾਜ ਦੇ ਆਲੇ ਦੁਆਲੇ ਪਰਿਕਰਮਾ ਕਰੀ ਜਾਂਦੇ ਹੈ, ਘੁੰਮੀ ਜਾਂਦੇ ਹੈ, ਇਹਦੀ ਕੀ ਲੋੜ ਹੈ ਵੀ ਇੱਕ ਵਾਰੀ ਮੱਥਾ ਟੇਕ ਲਿਆ ਫਿਰ ਕੀ ਲੋੜ ਹੈ ਇਹਦੀ। ਜਾਦੇ ਸਾਹਿਬ ਕਹਾਉਂਦਾ ਸੀ, ਪਰ ਉਹਨੂੰ ਬੇਨਤੀ ਕਰੀ ਭਾਈ ਜੇ ਤਾਂ ਤੈਨੂੰ ਪਤਾ ਨਹੀਂ ਤਾਂ ਗੱਲ ਵੱਖਰੀ ਹੈ, ਤੈਨੂੰ ਦੱਸ ਦਿੰਦੇ ਹਾਂ। ਜੇ ਤੈਨੂੰ ਪਤਾ ਹੈ ਫਿਰ ਸਾਹਿਬ ਫਿਰ ਉਹਨੂੰ ਫਿਰ ਗੁਰਬਾਣੀ ਇਹ ਉਹਨਾਂ ਵਾਸਤੇ ਫਿਰ ਗੁਰਬਾਣੀ ਨੇ ਸੱਚੇ ਪਾਤਸ਼ਾਹ ਨੇ ਫਿਰ ਫੈਸਲੇ ਕਰੇ ਨੇ। ਤੀਜੇ ਨੂੰ ਮਨ ਜਾਣ ਸਭ ਬਾਤ, ਜਾਣਤੀ ਔਗਣ ਕਰੇ ਕਾਹੀ ਕੁਸਲਾਤ, ਹਾਥ ਦੀਪ ਕੂਏ ਪਰੇ। ਜੇ ਤੂੰ ਜਾਣ ਬੁੱਝ ਕੇ ਹੁਜਤਾਂ ਕਰਦੇ ਫਿਰ ਮਨ ਹਰਾਮੀ ਹੁਜਤਾਂ ਢੇਰ। ਪਰ ਮਹਾਰਾਜ ਇਹ ਤੂੰ ਕਹਿੰਦਾ ਵੀ ਪਰਿਕਰਮਾ ਕਿਉਂ ਕਰਦੇ ਹੈ? ਪਹਿਲੀ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਭਾਵ ਸੁਹਾਵੇ ਜਾ ਧੋਤਿਰ ਜੁਲਦੇ ਸੀਸ ਸੁਹਾਵਾ ਚਰਣੀ, ਉਹ ਜਿਹੜੇ ਪੈਰ ਨੇ ਉਹ ਸੋਭ ਨੀਗੇ ਜੋ ਗੁਰੂ ਦੀ ਪਰਿਕਰਮਾ ਕਰਦੇ ਹੈ। ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਹਿੰਦੇ ਚਰਨ ਸਫਲ ਗੁਰ ਪ੍ਰਦਖਣਾ ਕਹਿ, ਕਹਿੰਦੇ ਉਹ ਜਿਹੜੇ ਪੈਰ ਨੇ ਉਹ ਸਫਲ ਹਨ ਜਿਹੜੇ ਗੁਰੂ ਦੀ ਪਰਿਕਰਮਾ ਕਰਦੇ ਹੈ। ਸਾਡਾ ਇਸ਼ਟ ਹੈ, ਸਾਡੀ ਭਾਵਨਾ ਹੈ, ਭਾਵ ਉਹੀ ਵਿਦਤੋ ਦੇਵਾ, ਜਿਹੜਾ ਭਾਵਨਾ ਹੀ ਵੱਡਾ ਦੇਵਤਾ ਮੰਨਿਆ। ਤੇ ਮਹਾਰਾਜ ਇਤਿਹਾਸ ਵਿੱਚ ਤਾਂ ਮਹਾਰਾਜ ਕਹਿੰਦੇ ਸ਼ਰਧਾ ਸਭ ਕੀ ਮੂਲ ਮਹਾਨੀ ਕਿਹਾ ਮਹਾਰਾਜ ਨੇ। ਜੇ ਸ਼ਰਧਾ ਹੀ ਹੈ ਤਾਂ ਸਾਡੇ ਕੋਲ ਸ਼ਰਧਾ ਦੀ ਪੂੰਜੀ ਹੈ ਨਾ, ਤਾਂ ਹੀ ਅਸੀਂ ਗੁਰੂ ਕੋਲੋਂ ਕੁਝ ਲੈ ਸਕਦੇ ਹਾਂ। ਬਿਨ ਦਮ ਕੇ ਸੌਦਾ ਨਹੀਂ ਹਾਟ, ਬਿਨ ਗੁਰਸੇਵੇ ਘਾਟੇ ਘਾਟ। ਜੇ ਆਪਣੇ ਕੋਲ ਜੇਬ ਚ ਪੈਸੇ ਹੀ ਨਹੀਂ, ਆਪਾਂ ਜਾ ਕੇ ਕੀ ਲਵਾਂਗੇ ਕਿਸੇ ਸ਼ੋਪ ਦੁਕਾਨ ਤੋਂ? ਜੇ ਸਾਡੇ ਕੋਲ ਸ਼ਰਧਾ ਦੀ ਪੂੰਜੀ ਨਹੀਂ, ਸਾਨੂੰ ਗੁਰੂ ਤੇ ਵਿਸ਼ਵਾਸ ਹੀ ਨਹੀਂ, ਅਸੀਂ ਗੁਰੂ ਤੋਂ ਕੀ ਲੈ ਸਕਦੇ ਹਾਂ? ਇੱਥੇ ਕਰਕੇ ਸ਼ਰਧਾ ਹੈ। ਮਹਾਰਾਜ ਕਹਿੰਦੇ ਭਾਈ ਤੀਨ ਪ੍ਰਦਰਸ਼ਨਾ ਕਰੇ ਸੁਜਾਨ, ਕਹਿੰਦੇ ਅੰਮ੍ਰਿਤ ਵੇਲੇ ਇਸ਼ਨਾਨ ਕਰੇ, ਫਿਰ ਆ ਕੇ ਪ੍ਰਕਰਮਾ ਕਰੇ, ਫਿਰ ਕਹਿੰਦੇ ਹਾਥ ਜੋੜ ਅਦਬ ਸੋ ਬੈਠੇ ਮੋਹੇ ਜੋਰੂ ਹਜੂਰ, ਕਹਿੰਦੇ ਆ ਕੇ ਮੇਰੇ ਸਾਹਮਣੇ ਬਹਿ ਜਾਵੇ। ਸੀਸ ਟੇਕ ਗੁਰੂ ਗ੍ਰੰਥ, ਸੀਸ ਟੇਕ ਗੁਰੂ ਗ੍ਰੰਥ ਸਿਓ ਬਚਨ ਸੁਣੇ ਜ਼ਰੂਰ, ਕਹਿੰਦੇ ਫਿਰ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣੇ ਪੜ੍ਹੇ ਵਿਚਾਰੇ, ਜੋ ਮੁਝ ਦਰਸ਼ਨ ਕੀ ਚਾਹੇ ਗ੍ਰੰਥ ਵਿਚਾਰ ਸੁਣੇ ਚਿਤ ਲਾਹੇ। ਕਹਿੰਦੇ ਭਾਈ ਜਿਹਨੇ ਮੇਰੇ ਦਰਸ਼ਨ ਕਰਨੇ ਹਨ ਉਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਜੋ ਗੁਰਬਾਣੀ ਸਿੱਖਿਆ ਹੈ ਉਹਨੂੰ ਸੁਣੇ। ਫਿਰ ਮਹਾਰ ਕਹਿੰਦੇ ਇੱਕ ਮੇਰਾ ਤੀਸਰਾ ਰੂਪ ਹੈ, ਮੇਰਾ ਇੱਕ ਤੀਸਰ ਰੂਪ ਸਿੱਖ ਹੈ ਮੋਰ। ਕਹਿੰਦੇ ਤੀਸਰਾ ਜਿਹੜਾ ਮੇਰਾ ਸਰੂਪ ਹੈ ਉਹ ਗੁਰਸਿੱਖ ਹੈ, ਸਾਧ ਸੰਗਤ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਜਿਹੜੀ ਗੁਰੂ ਦੀ ਸਾਧ ਸੰਗਤ ਹੈ ਨਾ, ਇਹ ਵੀ ਗੁਰੂ ਦਾ ਸਰੂਪ ਹੈ। ਨਿਜ ਕਰ ਮੇਰੋ ਸਾਧ ਸੰਗ ਨਾਰਦ ਮੁਨ, ਸਾਧ ਸੰਗ ਮੇਰੋ ਨਿਜ ਰੂਪ ਹੈ। ਇਹ ਵੀ ਭਾਈ ਗੁਰਦਾਸ ਕਹਿੰਦੇ ਪਰਮੇਸ਼ਰ ਨੇ ਕਿਹਾ ਵੀ ਜਿਹੜੀ ਸਾਧ ਸੰਗਤ ਨਾ ਜਿੱਥੇ ਉੱਥੇ ਮੇਰਾ ਵਾਸਾ ਹੁੰਦਾ ਹੈ। ਇਸੇ ਲਈ ਗੁਰੂ ਮਹਾਰਾਜ ਕਹਿ ਰਹੇ ਹੈ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਗੁਰਸਿੱਖਾਂ ਲੋਤੈ ਸੋ ਗੁਰੂ ਖੁਸ਼ੀ ਆਵੇ। ਵੀ ਸਾਧ ਸੰਗ ਵਿੱਚ ਗੁਰੂ ਸਿੱਖਾਂ ਵਿੱਚ ਵੀ ਗੁਰੂ ਦਾ ਵਾਸਾ ਹੋਇਆ ਕਰਦਾ। ਸੋ ਮਹਾਰਾਜ ਕਹਿੰਦੇ ਤੀਸਰ ਰੂਪ ਸਿੱਖ ਹੈ ਮੋਰ। ਕਹਿੰਦੇ ਤੀਸਰਾ ਜਿਹੜਾ ਮੇਰਾ ਸਰੂਪ ਹੈ ਭਾਈ ਨੰਦ ਲਾਲ, ਕਹਿੰਦੇ ਉਹ ਗੁਰਸਿੱਖ ਹਨ। ਕਿਹੜੇ ਗੁਰਸਿੱਖ? ਕਹਿੰਦੇ ਗੁਰਬਾਣੀ ਰਤ ਜੇ ਨਿਸ ਭੋਰ, ਨਿਸ ਕਹਿੰਦੇ ਰਾਤ ਨੂੰ, ਭੋਰ ਕਹਿੰਦੇ ਦਿਨ ਨੂੰ। ਜਿਹੜੇ ਕਹਿੰਦੇ ਦਿਨ ਰਾਤ ਕਹਿੰਦੇ ਗੁਰਬਾਣੀ ਦੇ ਨਾਲ ਤਦਾਕਾਰ ਹੋਏ ਨੇ, ਅੱਜ ਦਾ ਜੋ ਸ੍ਰੀ ਮੁੱਖ ਵਾਕ ਹੈ ਨਾ, ਇਸ ਅੱਜ ਦਾ ਜੋ ਸ੍ਰੀ ਮੁੱਖ ਵਾਕ ਸ਼ਬਦ ਦੀ ਕਥਾ ਹੈ ਨਾ, ਇਹਦਾ ਵੀ ਇਹੀ ਭਾਵ ਹੈ। ਗੁਰਸਿੱਖਾਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਚਨ ਕਰਿਆ ਤੇ ਸਵਾਲ ਕਰਿਆ, ਮਹਾਰਾਜ ਗੁਰੂ ਜਿਹੜੇ ਗੁਰਮੁਖ ਹਨ ਨਾ, ਜਿਹੜੇ ਗੁਰਮੁਖ ਨੇ ਗੁਰਸਿੱਖ ਕਹਿ ਲੋ, ਕਹਿੰਦੇ ਉਹਨਾਂ ਦੀ ਕੈਸੀ ਅਵਸਥਾ ਹੈ ਤੇ ਉਹਨਾਂ ਦੇ ਕੀ ਲੱਛਣ ਹਨ। ਫਿਰ ਜੋ ਹੁਣ ਭਾਈ ਨੰਦ ਲਾਲ ਸਿੰਘ ਜੀ ਨੂੰ ਮਹਾਰਾਜ ਨੇ ਕਿਹਾ ਵੀ ਜਿਹੜੇ ਗੁਰਸਿੱਖਾਂ ਨੂੰ ਗੁਰਬਾਣੀ ਰਤ ਰਤੋਂ ਦੇ ਪ੍ਰੀਤੀ ਦੀ ਪ੍ਰੀਤ ਪਿਆਰ ਪ੍ਰੇਮ ਨਿਸਭੋਰ, ਜਿਹੜੇ ਕਹਿੰਦੇ ਦਿਨ ਰਾਤ ਹੀ ਗੁਰਬਾਣੀ ਨਾਲ ਜੁੜੇ ਰਹਿੰਦੇ ਹੈ, ਹਰ ਵੇਲੇ ਗੁਰਬਾਣੀ ਜੁੜੇ ਰਹਿੰਦੇ ਆ ਸਤਸੰਗ ਜੀ, ਕਹਿੰਦੇ ਐਸੇ ਜਿਹੜੇ ਗੁਰਸਿੱਖ ਨੇ ਨਾ, ਉਹ ਮੇਰਾ ਸਰੂਪ ਹਨ। ਇਸੇ ਭਾਵ ਨੂੰ ਵੀ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਵੀ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਹਮੋ ਕਰੋ ਨਿਵਾਸ। ਤੇ ਐਸੇ ਉਹਨਾਂ ਐਸੇ ਗੁਰਸਿੱਖਾਂ ਵਾਸਤੇ ਉਹ ਸ਼ਬਦ ਹਨ ਵੀ ਜਿਹੜੇ ਦਿਨ ਰਾਤ ਗੁਰਬਾਣੀ ਦੇ ਨਾਲ ਤਦਾਕਾਰ ਹੋਏ ਨੇ ਸੁਰਤ ਕਰਕੇ। ਗੁਰਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਬਹੁਤ ਸਾਲ ਹੋ ਗਏ ਅਤੇ ਪੂਨੇ ਉੱਥੇ ਪ੍ਰੋਗਰਾਮ ਸੀ ਕੋਈ, ਉੱਥੇ ਗਏ, ਉੱਥੇ ਕਈ ਮਹਾਤਮਾ ਨਾਲ ਸਨ, ਮੈਂ ਵੀ ਨਾਲ ਸੀ ਉੱਥੇ, ਸੰਤ ਮਹਾਂਪੁਰਸ਼ ਬਾਬਾ ਪਰਮਜੀਤ ਸਿੰਘ ਜੀ ਮਾਲਪੁਰ ਵਾਲੇ, ਉਹ ਦੱਸਦੇ ਸੀ ਕਹਿੰਦੇ ਸੰਤ ਗਿਆਨੀ ਗੁਰਜ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਕਹਿੰਦੇ ਸੁੱਤੇ ਪਏ ਵੀ ਬਾਣੀ ਪੜ੍ਹੀ ਜਾਂਦੇ ਸਨ। ਕਹਿੰਦੇ ਕਈ ਵਾਰੀ ਸਿੰਘਾਂ ਨੇ ਪੋਥੀ ਲੈ ਕੇ ਬਹਿ ਜਾਣਾ ਰਾਤ ਨੂੰ ਤੇ ਮਾਂ ਕਹਿੰਦੇ ਮਹਾਂਪੁਰਸ਼ ਸੁੱਤੇ ਪਏ ਵੀ ਬਾਣੀ ਪੜ੍ਹੀ ਜਾਂਦੇ ਸੀ। ਇਹ ਕੋਈ ਅਤਕਥਨੀ ਨਹੀਂ ਹੈ, ਇਹ ਅਭਿਆਸ ਹੋ ਜਾਂਦਾ ਹੈ। ਅਭਿਆਸ ਕਰਦੇ ਆਪਾਂ ਨੂੰ ਸੁਪਨੇ ਆਉਂਦੇ ਹੈ ਨਾ, ਜਿਹੜੇ ਹਰ ਵੇਲੇ ਗੁਰਬਾਣੀ ਵੀ ਕਿੰਨੇ ਕਈ ਕਈ ਘੰਟੇ ਸਾਰਾ ਸਾਰਾ ਦਿਨ ਹੀ ਗੁਰਬਾਣੀ ਪੜ੍ਹੀ ਜਾਂਦੇ ਹੈ, ਉਹਨਾਂ ਦੇ ਫਿਰ ਪ੍ਰਾਣਾਂ ਦੇ ਵਿੱਚ ਸਾਹ ਸਾਈ ਗੁਰਬਾਣੀ ਰਚ ਜਾਂਦੀ ਹੈ। ਤੇ ਤਦੇ ਮਹਾਰਾਜ ਕਹਿੰਦੇ ਜਿਹਨਾਂ ਸਾਸ ਗ੍ਰਾਸ ਨਾ ਬਿਸਰੇ, ਹਰਨਾਮਾ ਮਨ ਮੰਤ ਸਾਸ ਗ੍ਰਾਸ ਭਾਵ ਹੈ, ਸਾਹ ਆਉਂਦੇ ਆ ਸਾਹ ਜਾਂਦੇ ਹਨ, ਐਸੀ ਅਵਸਥਾ ਵਾਲੇ ਹੈਗੇ ਨਾ। ਤੇ ਐਸੇ ਗੁਰਸਿੱਖ ਜਿਹੜੇ ਨੇ, ਹਰਨਾਮਾ ਜਿਹਨਾਂ ਸਾਸ ਗ੍ਰਾਸ ਨਾ ਬਿਸਰੇ, ਹਰਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਸੋ ਐਸੇ ਜੋ ਗੁਰਸਿੱਖ ਨੇ ਮਹਾਰਾਜ ਕਹਿੰਦੇ ਭਾਈ, ਕਹਿੰਦੇ ਗੁਰਬਾਣੀ ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰਤ ਜੇ ਨਿਸ ਭੋਰ। ਜਿਹੜੇ ਕਹਿੰਦੇ ਦਿਨ ਰਾਤ ਗੁਰਬਾਣੀ ਦੇ ਨਾਲ ਜੁੜੇ ਰਹਿੰਦੇ ਆ, ਕਦੇ ਮੂਲ ਮੰਤਰ, ਕਦੇ ਗੁਰਮੰਤਰ, ਕਦੇ ਸ੍ਰੀ ਜਪਜੀ ਸਾਹਿਬ, ਕਦੇ ਸ਼ਬਦ ਗੁਰਬਾਣੀ ਦੇ, ਕਹਿੰਦੇ ਉਹ ਵੀ ਮੇਰਾ ਰੂਪ ਨੇ। ਕਹਿੰਦੇ ਵਿਸਾ ਪ੍ਰੀਤ ਗੁਰ ਸ਼ਬਦ ਜੋ ਧਰੈ, ਨਿਤ ਉੱਠ ਗੁਰ ਦਰਸ਼ਨ ਕਰੈ। ਜਿਹਨੂੰ ਕਹਿੰਦੇ ਬੀਸ ਵਿਸਵੇ ਗੁਰ ਕਾ ਮਨ ਮਾਨੈ, ਸੋ ਸੇਵ ਪਰਮੇਸ਼ਰ ਕੀ ਗਰਜਨ। ਜਿਹਨੂੰ ਕਹਿੰਦੇ ਬੀਸ ਵਿਸਵੇ, 100% ਕਹਿ ਲੋ ਵੀ ਜਿਹਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਹੋ ਗਿਆ, ਕਹਿੰਦੇ ਉਹ ਵੀ ਮੇਰਾ ਸਰੂਪ ਹੈ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਦੇ ਹਨ, ਕਹਿੰਦੇ ਗੁਰੂ ਸਿੱਖ ਸਿੱਖ ਗੁਰੂ ਹੈ। ਜਿਹੜੇ ਇਸ ਭਾਵ ਚਲੇ ਜਾਂਦੇ ਹਨ, ਭਾਵੇਂ ਕਹਾਉਂਦੇ ਸਿੱਖ ਹੀ ਨੇ ਉਹ। ਹੁਣ ਭਾਈ ਪਾਰੋ ਨੂੰ ਗੁਰੂ ਰਾਮਦਾਸ ਜੀ ਕਹਿਣ ਲੱਗੇ, ਭਾਈ ਪਾਰੋ ਕਹਿੰਦੇ ਤੈਨੂੰ ਅਸੀਂ ਹੁਣ ਗੁਰਤਾ ਗੱਦੀ ਦੇ ਦਿੰਦੇ ਹਾਂ, ਤੇਰੀ ਅਵਸਥਾ ਹੁਣ ਅਭੇਦਤਾ ਵਾਲੀ ਹੈ, ਤੂੰ ਅਭੇਦ ਅਵਸਥਾ ਚਲਾ ਗਿਆ ਹੈ, ਹੁਣ ਤੇਰੇ ਚ ਅਤੇ ਮੇਰੇ ਚ ਕੋਈ ਫਰਕ ਨਹੀਂ ਹੈ। ਭਾਈ ਪਾਰੋ ਕਹਿੰਦਾ ਨਹੀਂ ਮਹਾਰਾਜ, ਮੈਂ ਤਾਂ ਸਿੱਖ ਹੀ ਬਣ ਕੇ ਆਪਣਾ ਜੀਵਨ ਬਸਰ ਕਰਨਾ। ਸੋ ਕਹਿਣ ਤੋਂ ਬਾਅਦ ਐਸੇ ਗੁਰਸਿੱਖ ਹੁੰਦੇ, ਐਸੇ ਗੁਰਸਿੱਖਾਂ ਨੂੰ ਭਾਈ ਤੇ ਨੰਦ ਲਾਲ ਜੀ ਨੂੰ ਸਤਿਗੁਰੂ ਦਸ਼ਮੇਸ਼ ਪਿਤਾ ਜੀ ਦੱਸ ਰਹੇ ਨੇ, ਕਹਿੰਦੇ ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰਤ ਜੇ ਨਿਸ ਭੋਰ, ਦਸਾ ਪ੍ਰੀਤ ਗੁਰ ਸ਼ਬਦ ਜੋ ਧਰੈ, ਨਿਤ ਉੱਠ ਗੁਰ ਦਰਸ਼ਨ ਜੋ ਕਰੈ। ਕਹਿੰਦੇ ਜਿਹਨੂੰ ਗੁਰੂ ਦੇ ਬਚਨਾਂ ਤੇ ਪੂਰਨ ਵਿਸ਼ਵਾਸ ਹੋ ਗਿਆ ਵੀ ਸਾਕਸ਼ਾਤ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਨਿਤ ਹੀ ਉੱਠ ਕੇ ਦਰਸ਼ਨ ਕਰਦੇ ਨੇ, ਨਹੀਂ ਤਾਂ ਸਾਧ ਸੰਗੀ ਜ਼ਿਆਦਾਤਰ ਗਿਣਤੀ ਉਹ ਲੋਕਾਂ ਦੀ ਹੈ, ਉੱਠਣ ਸਾਰੀ ਪਹਿਲਾਂ ਅਖਬਾਰ ਪੜ੍ਹਨੇ ਨੇ, ਚਾਹ ਪੀਣੀ ਹੈ, ਰੱਜ ਕੇ ਰੋਟੀ ਛਕ ਲੈਣੀ ਹੈ, ਦਰਸ਼ਨ ਕਿਹਨੇ ਕਰਨੇ ਆ ਸਤਸੰਗ ਜੀ। ਪਰ ਜਿਹਨਾਂ ਨੂੰ ਗੁਰੂ ਦੇ ਨਾਲ ਲਗਨ ਹੈ, ਪ੍ਰੇਮ ਹੈ ਨਾ, ਹਾਂ ਇਹ ਗੱਲ ਵੱਖਰੀ ਹੈ, ਕਿਤੇ ਦੂਰ ਦਰੇਡੇ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ, ਆਪਣੇ ਗੁਰੂ ਘਰ ਨੇੜੇ ਨਹੀਂ ਹੈ, ਕਿਤੇ ਦੂਰ ਰਹਿ ਰਹੇ ਹਾਂ, ਤੇ ਉਹ ਤੋਂ ਆਪਾਂ ਨਿਤਨੇਮ ਤਾਂ ਕਰ ਹੀ ਸਕਦੇ ਹਾਂ। ਨਿਤਨੇਮ ਕਰੋ, ਫਿਰ ਪੋਥੀ ਸਾਹਿਬ ਗੁਟਕਾ ਸਾਹਿਬ ਦਰਸ਼ਨ ਕਰੋ ਤੇ ਫਿਰ ਕੁਝ ਅੰਨ ਪਾਣੀ ਛਕੋ। ਇਹ ਹੁਣ ਗੁਰਬਾਣੀ ਵੀ ਕਹਿ ਰਹੀ ਹੈ ਅਤੇ ਭਾਈ ਗੁਰਦਾਸ ਜੀ ਵੀ ਕਹੇ, ਇਤਿਹਾਸ ਵਿੱਚ ਵੀ ਵਾਰ ਵਾਰ ਗੱਲ ਆਏਗੀ, ਗੁਰਸਿੱਖ ਹੈ ਉਹ ਪਹਿਲਾਂ ਪਰਮਾਤਮਾ ਦਾ ਸਿਮਰਨ ਬੰਦਗੀ ਕਰੇ, ਫਿਰ ਕੁਝ ਖਾਵੇ ਪੀਵੇ,
ਸੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਚਨ ਕਰੇ, ਕਹਿੰਦੇ ਭਾਈ ਇਹ ਮੇਰੇ ਸਰੂਪ ਹਨ, ਨਿਰਗੁਣ ਸਰਗੁਣ ਗੁਰ ਸ਼ਬਦ ਹੈ, ਕਹੋ ਤੋਹੇ ਸਮਝਾਏ। ਇਹ ਗੁਰੂ ਦਾ ਜੋ ਸਰੂਪ ਹੈ ਸਤਸੰਗ ਗੁਰਬਾਣੀ। ਸੋ ਸਤਿਗੁਰੂ ਮਹਾਰਾਜ, ਧੰਨ ਗੁਰੂ ਅਮਰਦਾਸ ਮਹਾਰਾਜ, ਸਿੱਖਾਂ ਨੇ ਪੁੱਛਿਆ ਮਹਾਰਾਜ ਜਿਹੜੇ ਗੁਰਮੁਖ ਹਨ ਉਹ ਕੈਸੇ ਹੁੰਦੇ ਹਨ? ਸਲੋਕ ਮਹੱਲਾ ਤੀਜਾ। ਮਹਾਰਾਜ ਕਹਿੰਦੇ ਗੁਰਮੁਖ ਪ੍ਰਭ ਸੇਵੈ ਸਦ ਸਾਚਾ ਆਂਦਨ ਸਹਿਜ ਪਿਆਰ। ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਨੇ ਨਾ, ਪਹਿਲੀ ਗੱਲ ਤਾਂ ਸਾਹਿਬ ਗੁਰਮੁਖ ਕੌਣ ਹੈ? ਆਉਂ ਕਰਕੇ ਆਪਾਂ ਆਮ ਹੀ ਸ਼ਬਦ ਵਰਤ ਲੈਂਦੇ ਹਾਂ, ਸਮਾਜ ਵਿੱਚ ਵਿਚਰਦਿਆਂ ਹੋਇਆਂ, ਕੋਈ ਬੱਸ ਚਲਾਉਣ ਵਾਲਾ ਹੈ, ਕੋਈ ਟ੍ਰੈਕਟਰ ਚਲਾਉਣ ਵਾਲਾ, ਆਹ ਵੀ ਗੁਰਮੁਖ ਆ। ਕੋਈ ਕੰਮ ਕਰ ਆਪਾਂ ਗੁਰਮੁਖ ਸ਼ਬਦ ਵਰਤ ਲੈਂਦੇ ਹਾਂ, ਪਰ ਨਹੀਂ, ਜਿਹੜਾ ਗੁਰਮੁਖ ਸ਼ਬਦ ਹੈ ਬਹੁਤ ਇਹ ਗੁਰੂ ਵਾਸਤੇ ਵੀ ਵਰਤਿਆ, ਇਹ ਪਰਮਾਤਮਾ ਦਾ ਵਾਚਕ ਵੀ ਸ਼ਬਦ ਹੈ, ਗੁਰਸਿੱਖਾਂ ਵਾਚਕ। ਮਹਾਰਾਜ ਕਹਿੰਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਉਹ ਬਾਣੀ ਮਹਾਂਪੁਰਖੀ ਨਿਜ ਕਰ ਵਾਸਾ ਹੋਏ। ਕਹਿੰਦੇ ਬਾਂ ਗੁਰਬਾਣੀ ਨੂੰ ਕੋਈ ਬਿਰਲੇ ਹੀ ਵਿਚਾਰ ਸਕਦਾ ਜੇ ਗੁਰਮੁਖ ਹੋਏ। ਹੁਣ ਗੁਰਮੁਖ ਕੌਣ ਹੈ? ਮਹਾਰਾਜ ਕਹਿੰਦੇ ਗੁਰਮੁਖ ਰੋਮ ਰੋਮ ਹਰ ਧਿਆਵੈ, ਜਿਹਦੇ ਰੋਮ ਰੋਮ ਦੇ ਵਿੱਚ ਪਰਮਾਤਮਾ ਦੇ ਸ਼ਬਦ ਦਾ ਵਾਸਾ ਹੋ ਗਿਆ ਨਾ, ਉਹ ਗੁਰਮੁਖ ਹੁੰਦੇ ਹੈ। ਮਹਾਰਾਜ ਕਹਿੰਦੇ ਗੁਰਮੁਖ ਪ੍ਰਭ ਸੇਵੈ ਸਦ ਸਾਚਾ ਆਨਦਿਨ ਸਹਿਜ ਪਿਆਰ। ਕਹਿੰਦੇ ਉਹ ਆਨਦਨ ਕੀ ਰਾਤ ਦਿਨ ਇੱਕ ਰਾਤ ਸਹਿਜ ਜੋ ਸ਼ਾਂਤ ਸਰੂਪ ਵਾਹਿਗੁਰੂ ਹੈ ਪਿਆਰ, ਜੋ ਸਹਿਜ ਕੀ ਸ਼ਾਂਤੀ ਸਰੂਪ ਪਰਮਾਤਮਾ ਹੈ, ਅਥਵਾ ਸਹਿਜ ਗਿਆਨ ਦੇ ਸਹਿਜ ਹੋ ਕਰਕੇ ਨਾ ਪਿਆਰ ਪਾ ਲੈਂਦੇ ਉਹਦੇ ਨਾਲ। ਕਹਿੰਦੇ ਪ੍ਰਭ ਸੇਵ ਹੈ, ਉਹ ਦਿਨ ਰਾਤ ਕਹਿੰਦੇ ਸੇਵਾ ਤੋਂ ਭਾਵ ਹੈ ਉਹਦਾ ਸਿਮਰਨ ਕਰਦੇ ਹੈ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨਹਾਰ। ਸੇਵੇ ਤੋਂ ਭਾਵ ਹੈ ਕਿ ਉਹਦਾ ਸਿਮਰਨ ਉਪਾਸ਼ਨਾ ਕਹਿ ਲਓ। ਕਹਿੰਦੇ ਗੁਰਮੁਖ ਨੇ ਉਹ ਦਿਨ ਰਾਤ ਕਹਿੰਦੇ ਸ਼ਾਂਤ ਸਰੂਪ ਪਰਮਾਤਮਾ ਨਾਲ ਉਹਦਾ ਪਿਆਰ ਹੁੰਦਾ ਹੈ, ਕਦੇ ਵੀ ਉਹ ਪਰਮਾਤਮਾ ਨੂੰ ਭੁਲਾਉਂਦੇ ਨਹੀਂ ਹਨ, ਹਰ ਵੇਲੇ ਕਹਿੰਦੇ ਪਰਮਾਤਮਾ ਦੇ ਚਿੰਤਨ ਚ ਲੱਗੇ ਰਹਿੰਦੇ ਹੈ। ਸਦਾ ਆਨੰਦ ਗਾਵਹਿ ਗੁਣ ਸਾਚੇ ਅਰਧ ਉਰਧ ਉਰ ਧਾਰ, ਉਹ ਸਦਾ ਹੀ ਆਨੰਦ ਗਾਵਹਿ ਗੁਣ ਸਾਚੇ, ਜੋ ਸੱਚਾ ਵਾਹਿਗੁਰੂ ਹੈ, ਜੋ ਆਨੰਦ ਸਦੀਵੀ ਆਨੰਦ ਸਰੂਪ ਹੈ। ਜਿਸ ਸਤਿਗੁਰੂ ਮਹਾਰਾਜ ਕਹਿੰਦੇ ਸਦਾ ਹਰਖ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕੋ ਦੀਆ, ਹਰਖ ਸਦੀ ਖੁਸ਼ੀਆਂ, ਸਦੀ ਆਨੰਦ ਹੀ ਆਨੰਦ ਹੈ। ਸਦਾ ਆਨੰਦ ਗਾਵ ਹੈ ਗੁਣ ਸਾਚੇ, ਇੱਕੋ ਹੀ ਸਤਸੰਗ ਪਰਮਾਤਮਾ ਹੀ ਹੈ ਜਿਹੜਾ ਸਦੀਵੀ ਆਨੰਦ ਵਾਲਾ ਹੈ। ਨਹੀਂ ਤਾਂ ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ। ਕਹਿੰਦੇ ਐਸਾ ਜੋ ਆਨੰਦ ਸਰੂਪ ਪਰਮਾਤਮਾ ਹੈ ਉਹਦੇ ਗੁਣ ਗਾਉਂਦੇ ਹੈ। ਕਿਵੇਂ? ਅਰਧ ਉਰਧ ਉਰ ਧਾਰ, ਅਰਧ ਕਿ ਜਦੋਂ ਸਵਾਸ ਲੈਂਦੇ ਹਾਂ ਅਤੇ ਸਵਾਸ ਅੰਦਰ ਆਉਂਦਾ ਹੈ ਤੇ ਬਾਹਰ ਜਾਂਦਾ ਹੈ। ਕਹਿੰਦੇ ਉਹ ਹਰੇਕ ਸਵਾਸ ਦੇ ਨਾਲ ਕਹਿੰਦੇ ਪਰਮਾਤਮਾ ਦਾ ਚਿੰਤਨ ਕਰਦੇ ਹੈ, ਉਹਦਾ ਸਿਮਰਨ ਕਰਦੇ ਹੈ ਹਰ ਵੇਲੇ, ਅਥਵਾ ਅਰਧ ਉਰਧ, ਅਰਧ ਕੀ ਇਹ ਜਿਹੜੇ ਨੀਚ ਜੂਨਾਂ ਹਨ, ਉਰਧ ਕੀ ਇਹ ਜਿਹੜੇ ਉੱਤਮ ਜੂਨਾਂ ਨੇ। ਕਹਿੰਦੇ ਸਾਰਿਆਂ ਵਿੱਚੋਂ ਇੱਕ ਨੂੰ ਵੇਖਦੇ ਹੈ, ਇੱਕ ਬਰਬ ਨੂੰ ਨੀਚੇ ਕਰਦੇ ਹੈ, ਸਾਰਿਆਂ ਵਿੱਚ ਹੀ ਪਤਾਲ ਲੋਕ ਹੈ ਜਾਂ ਸਵਰਗ ਲੋਕ ਹੈ, ਭਾਵ ਕੀ ਆਕਾਸ਼ ਪਤਾਲ ਸਾਰੀ ਜਗ੍ਹਾ ਤੇ ਇੱਕ ਪਰਮਾਤਮਾ ਨੂੰ ਉਹ ਵਿਸ਼ੇ ਉਹਦੀ ਜਿਹੜੀ ਸੁਰਤ ਹੈ ਨਾ ਤੇ ਉਹਨੂੰ ਸਮਝਦੀ ਆ ਵੀ ਅਰਧ ਉਰਧ ਉਰਧਾ ਹਿਰਦੇ ਵਿੱਚ ਉਹਨੂੰ ਧਾਰਨ ਕਰਦੇ, ਸਾਰਿਆਂ ਵਿੱਚ ਇੱਕ ਰਸ ਵਿਆਪਕ ਹੋ ਰਿਹਾ ਹੈ। ਅੰਤਰ ਪ੍ਰੀਤਮ ਵਸਿਆ ਤੁਰ ਕਰਮ ਲਿਖਿਆ ਕਰਤਾਰ। ਕਹਿੰਦੇ ਹਿਰਦੇ ਵਿੱਚ ਪ੍ਰੀਤਮ, ਇਹ ਸਤਸੰਗ ਜਿਹੜਾ ਪ੍ਰੀਤਮ ਸ਼ਬਦ ਹੈ ਨਾ, ਜਿਹੜਾ ਤਮ ਸ਼ਬਦ ਹੈ ਉਹਦਾ ਅਤਿ ਅੰਤ, ਬਹੁਤ ਕਹਿ ਲਓ ਜ਼ਿਆਦਾ ਪਿਆਰਾ। ਕਹਿੰਦੇ ਸਭ ਤੋਂ ਪਿਆਰਾ ਇੱਕੋ ਹੀ ਹੈ, ਉਹ ਪਰਮਾਤਮਾ। ਨਹੀਂ ਤਾਂ ਜਿਹੜੇ ਦੁਨਿਆਵੀ ਸਤਸੰਗ ਜੀ ਜਿਹੜੇ ਸਾਡੀਆਂ ਪ੍ਰੀਤਾਂ ਨੇ ਨਾ, ਇਹ ਸਭ ਝੂਠੀਆਂ ਹਨ, ਇਹ ਸਭ ਸਵਾਰਥ ਦੇ ਵਿੱਚ ਹਨ। ਜਿੰਨਾ ਚਿਰ ਸਾਡਾ ਕੋਲ ਕੋਈ ਸਵਾਰਥ ਪੂਰਾ ਹੋ ਰਿਹਾ ਹੈ ਉਨਾ ਚਿਰ ਹੀ ਸਾਰੇ ਸੰਬੰਧ ਨੇ। ਇਹ ਸੰਸਾਰ ਕੇ ਕੁਟੰਬ ਮਿੱਤਰ ਦੂਜੀ ਸਹਿ ਭਾਈ ਸਭ ਆਪਣੇ ਸਵਾਨ ਮਿਲੇ ਸਭ ਆਏ, ਜਿੰਨਾ ਚਿਰ ਕਿਸੇ ਕੋਲ ਸਵਾਰਥ ਪੂਰਾ ਹੋ ਰਿਹਾ ਉਨਾ ਚਿਰ ਹੀ ਸੰਗ ਸਾਥ ਹੈ। ਜਬ ਉਨਕਾ ਸਵਾਗ ਹੋਏ ਨਾ ਆਵੇ ਤਾਂ ਕੋਈ ਨਾ ਨੇੜੇ ਆਵੇ, ਫਿਰ ਕੋਈ ਨੇੜੇ ਨਹੀਂ ਆਉਂਦਾ। ਇਸ ਕਰਕੇ ਉਹ ਪਰਮਾਤਮਾ ਹੀ ਸਭ ਦਾ ਪਿਆਰਾ ਹੈ, ਇਸ ਕਰਕੇ ਉਹਨੂੰ ਪ੍ਰੀਤਮ ਕਿਹਾ ਹੈ। ਤਮ ਕੀ ਬਹੁਤ ਜ਼ਿਆਦਾ ਪਿਆਰਾ ਹੈ, ਵਸਿਆ ਅੰਦਰ ਹਿਰਦੇ ਵਿੱਚ ਧੁਰ ਕਰਮ ਲਿਖਿਆ ਕਰਤਾਰ, ਜਿਹਦੇ ਕਰਤਾਰ ਵਾਹਿਗੁਰੂ ਨੇ ਧੁਰ ਹੀ ਕਰਮ ਲਿਖਿਆ ਨਾ, ਜਿਨ ਮਸਤਕ ਧੁਰ ਹਰ ਲਿਖਿਆ ਤਿਨ ਸਤਿਗੁਰ ਮਿਲਿਆ ਰਾਮ ਰਾਜੇ। ਤੇ ਉਹਨਾਂ ਨੂੰ ਫਿਰ ਕਹਿੰਦੇ ਐਸੇ ਵਾਹਿਗੁਰੂ ਪਰਮਾਤਮਾ ਦੀ ਹਿਰਦੇ ਵਿੱਚ ਇਹ ਉਹ ਪਰਮਾਤਮਾ ਦਾ ਵਾ ਸਾਕਸ਼ਾਤ ਹੋ ਜਾਂਦਾ ਹੈ। ਨਾਨਕ ਆਪ ਮਲਾਇਨ ਆਪੇ ਕਿਰਪਾ ਧਾਰ, ਕਦੇ ਭੁੱਲ ਕੇ ਵੀ ਸਿੱਖ ਨੇ ਜਗਿਆਸੂ ਨੇ ਇਹ ਨਹੀਂ ਕਹਿਣਾ ਵੀ ਮੈਂ ਆਹ ਕਰਿਆ ਮੈਂ ਉਹ ਕਰਿਆ ਤਾਂ ਮੇਰੇ ਤੇ ਗੁਰੂ ਦੀ ਕਿਰਪਾ ਹੋਈ ਹੈ ਜਾਂ ਕਿਰਪਾ ਹੋਏਗੀ ਨਹੀਂ। ਮਹਾਰਾਜ ਕਹਿੰਦੇ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਆਇਓ ਮਿਲਿਓ ਅਚਿੰਤਾ। ਇਹ ਤਾਂ ਉਹਦੀ ਬਖਸ਼ਿਸ਼ ਹੈ, ਉਹਦੀ ਕਿਰਪਾ ਨਾਲ ਹੀ ਗੱਲ ਬਣਨੀ ਹੈ, ਉਹਦੀ ਕਿਰਪਾ ਮੈਨੂੰ ਕੁਛ ਨਹੀਂ ਹੋ ਸਕਦਾ। ਇਸ ਕਰਕੇ ਮਹਾਰਾਜ ਆਪਾਂ ਰੋਜ਼ ਹੀ ਅਰਦਾਸ ਵੇਲੇ ਕਹਿੰਦੇ ਹਾਂ ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਕ ਘਨੇਰੇ। ਉਹਦੀ ਕਿਰਪਾ ਦੇ ਨਾਲ ਸਤਸੰਗ ਜੀ ਜੀਵ ਪਰਮਾਤਮਾ ਦੇ ਨਾਲ ਮਿਲ ਸਕਦਾ ਹੈ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਜੇ ਗੁਰੂ ਕਿਰਪਾ ਕਰੇ, ਕਿਰਪਾ ਕਰੇ ਤਾਂ ਪੂਰਾ ਗੁਰੂ ਮਿਲ ਜਾਵੇ, ਫਿਰ ਉਹ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦੇ ਨਾਲ ਜੀਵ ਦਾ ਮੇਲ ਹੋਏਗਾ। ਇਸ ਕਰਕੇ ਅਨਾਨਕ ਆਪ ਮਲਾਇਨ ਆਪੇ ਕਿਰਪਾ ਧਾਰ, ਆਪੇ ਉਹ ਕਿਰਪਾ ਕਰਦਾ ਹੈ ਤੇ ਆਪੇ ਕਿਰਪਾ ਕਰਕੇ ਆਪਣੇ ਨਾਲ ਮੇਲ ਲੈਂਦਾ ਹੈ। ਤੇ ਸਤਸੰਗ ਜੀ ਆਮ ਕਰਕੇ ਆਪਾਂ ਕੋਈ ਜੇ ਕੋਈ ਨਾ ਚੰਗਾ ਕੰਮ ਕਰੀਏ ਫਿਰ ਲੋਕਾਂ ਨੂੰ ਦੱਸਦੇ ਫਿਰਦੇ ਹਾਂ। ਤੇ ਇੰਡੀਆ ਵਿੱਚ ਜਾ ਕੇ ਵੇਖੋ ਉੱਥੇ ਗੁਰੂ ਘਰਾਂ ਦੇ ਵਿੱਚ ਨਾ ਜਿਹੜਾ ਚਿੱਟਾ ਦੁੱਧ ਵਰਗਾ ਮਾਰਬਲ ਹੈ ਉਹ ਉੱਤੇ ਅੱਖਰ ਲਿਖੇ ਹੋਏ ਨੇ, ਨਾ ਆਪਣੇ ਪਿਓ ਦਾ ਨਾਂ, ਦਾਦੇ ਦਾ ਨਾਂ, ਸਾਰੇ ਪਰਿਵਾਰ ਦਾ ਨਾਂ, ਬਹੁਤ ਕੁਛ ਲਿਖ ਦਿੰਦੇ ਉੱਥੇ। ਸਾਰੇ ਪੱਥਰ ਦੁੱਧ ਵਰਗੇ ਚਿੱਟੇ ਕਾਲੇ ਕਰੇ ਪਏ ਆ ਸਾਰੇ। ਇਹ ਕਾਹਦੇ ਵਾਸਤੇ ਨੇ? ਆਪਾਂ ਆਪਣਾ ਜਣਾਉਣਾ, ਕੌਣ ਉਹਨੂੰ ਪੜ੍ਹਦਾ ਹੈ, ਕੌਣ ਉਹਨੂੰ ਵੇਖਦਾ ਹੈ, ਬਹੁਤ ਵੱਡੀ ਅਗਿਆਨਤਾ ਹੈ। ਜਿਵੇਂ ਮਹਾਰਾਜ ਨੇ ਗੱਲੇ ਨਿਬੇੜਤੀ, ਮਹਾਰਾਜ ਕਹਿੰਦੇ ਦਾਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦਾਤਾ ਤਾਂ ਇੱਕ ਹੈ। ਫਿਰ ਮਹਾਰਾਜ ਕਹਿੰਦੇ ਜੇ ਕੋ ਹੋਏ ਬਹਿ ਦਾ ਤਾਰ ਤੇ ਦੇਣ ਹਰ ਜਾਣੇਗਾ ਵਾਰ। ਜੇ ਕੋਈ ਦਾਤਾ ਬਣ ਕੇ ਉਹਦਾ ਮੂਰਖ ਬੰਦਾ ਹੈ ਜਿਹੜਾ ਕਹਿੰਦੇ ਮੈਂ ਦਾਤ ਕਰ ਰਿਹਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹ ਸਾਰਾ ਉਹ ਆਪੇ ਕਿਰਪਾ ਕਰਨ ਵਾਲਾ ਹੈ ਤੇ ਆਪੇ ਉਹ ਸ਼ੁਭ ਕਰਮ ਕਰਵਾਉਣ ਵਾਲਾ ਹੈ। ਇਹ ਆਪਾਂ ਇਸ ਭਾਵ ਗੁਰਸਿੱਖ ਦੇ ਰਹਿਣਾ ਕਿ ਤੇਰੀ ਕਿਰਪਾ ਦੇ ਨਾਲ ਹੀ ਅਸੀਂ ਇਹ ਜੀਵਨ ਨੂੰ ਜਿਹੜਾ ਹੈ ਸਫਲ ਕਰ ਸਕਦੇ ਹਾਂ ਜੇ ਉਹਦੀ ਕਿਰਪਾ ਨਾ ਹੋਵੇ। ਤੇ ਨਹੀਂ ਤਾਂ ਮਾਰਗ ਜੇ ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ, ਜੇ ਉਹਦੀ ਨਦਰ ਬਦਲ ਜਾਵੇ ਨਾ ਫਿਰ ਤਾਂ ਉਹ ਸੁਲਤਾਨਾ ਕਾਹੋ ਕਰਾਇੰਦਾ। ਦਾਰਾ ਸ਼ਕੂਨ ਨੂੰ ਸ਼ੰਕਾ ਹੋ ਗਿਆ ਸੀ ਵੀ ਘਾਹ ਕਿਵੇਂ ਕੋਈ ਖਾ ਸਕਦਾ ਤੇ ਮਾਰਗ ਕਹਿੰਦੇ ਹੋ ਜਾਂਦਾ। ਜਦੋਂ ਔਰੰਗਜ਼ੇਬ ਨੇ ਗ੍ਰਿਫਤਾਰ ਕਰਿਆ ਨਾ ਫਿਰ ਤੇ ਇਹਦੀਆਂ ਮੁਸ਼ਕਾਂ ਬੰਨ ਲਈਆਂ ਤੇ ਇਹਨੂੰ ਹਾਥੀ ਤੇ ਇਹਨੂੰ ਚੜਾਇਆ ਹੋਇਆ ਕੈਦ ਵਿੱਚ ਕਰ ਲਿਆ। ਰਸਤੇ ਵਿੱਚ ਇਹਨੂੰ ਭੁੱਖ ਲੱਗੀ ਹੈ, ਬਹਾਨੇ ਨਾਲ ਕਹਿੰਦਾ ਮੈਂ ਕਿਰਿਆ ਕਰਨੀ ਹੈ, ਜਾ ਕੇ ਛੋਲਿਆਂ ਦਾ ਖੇਤ ਸੀ ਇਹਨੇ ਘਾਹ ਖਾਧਾ। ਨਦਰੋਂ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ। ਇਸ ਕਰਕੇ ਸਾਰੀ ਉਹ ਪਰਮਾਤਮਾ ਦੀ ਨਦਰ ਵਿੱਚ ਆ ਅਸੀਂ, ਜੇ ਉਹ ਨਦਰ ਕਰੇ ਉਹ ਕਿਰਪਾ ਕਰੇ ਤਾਂ ਹੀ ਅਸੀਂ ਉਹਦੇ ਨਾਲ ਮਿਲ ਸਕਦੇ ਹਾਂ। ਇਸੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤਿਆਰ ਕਰਕੇ ਅਖੀਰ ਵਿੱਚ ਇਹ ਗੱਲ ਕਹੀ ਹੈ। ਮਹਾਰਾਜ ਕਹਿੰਦੇ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ, ਤਰਸ ਪਿਆ ਨਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਨ ਤਨਮਨ ਤੀਵੇ ਹਰਿਆ, ਤੇਰੀ ਕਿਰਪਾ ਹੋਈ ਤਾਂ ਹੀ ਮੈਂ ਤੇਰਾ ਮੈਂ ਜਸ ਕਰ ਸਕਿਆ ਹਾਂ। ਸੋ ਇਸ ਕਰਕੇ ਮਹਾਰਾਜ ਕਿਰਪਾ ਕਰਦੇ ਨੇ, ਨਾਨਕ ਆਪ ਮਲਾਇਨ ਆਪੇ ਕਿਰਪਾ ਧਾਰ। ਮਹੱਲਾ ਤੀਜਾ ਕਹੇ ਹੈ ਕਥਿਆ ਨਾ ਪਾਈ ਹੈ ਅੰਦਰ ਰਹਿ ਗੁਣ ਗਾਏ। ਮਹਾਰਾਜ ਕਹਿੰਦੇ ਕਹਿਣ ਨਾਲ ਕਥਿਆ ਕਥਾ ਕਰਨ ਦੇ ਨਾਲ ਨਾ ਪਾਈ ਹੈ। ਕੋਈ ਕਿੰਨਾ ਮਰਜ਼ੀ ਕਹਿ ਕਹੀ ਜਾਵੇ, ਕਥਨੀਆਂ ਕਰੇ, ਕਥਾਵਾਂ ਕਰੇ, ਨਾ ਪਾਈ ਹੈ, ਉਹ ਨਹੀਂ ਪਾ ਹੁੰਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜੋ ਜਾਣੇ ਹੋ ਕਥਨੀ ਕਰਤਾ ਵਿਆਪਾਰੀ ਬਸਦਾ ਜਿਉਂ ਫਿਰਤਾ। ਵਪਾਰੀ ਜਿਹੜੇ ਨਾ ਸ਼ਹਿਰਾਂ ਵਿੱਚ ਨਗਰਾਂ ਵਿੱਚ ਹੋਕੇ ਦਿੰਦੇ ਆ, ਸਾਰਾ ਦਿਨ ਬਦਾਮ ਕਾਜੂ ਵੇਚਦੇ ਹਨ, ਆਪ ਨਹੀਂ ਖਾਂਦੇ ਤੇ ਲੋਕਾਂ ਨੂੰ ਵੇਚ ਕੇ ਚਲੇ ਜਾਂਦੇ ਆ। ਵੇਚਦੇ ਜ਼ਰੂਰ ਹੈ ਪਰ ਆਪ ਨਹੀਂ ਛਕ ਸਕਦੇ ਉਹ ਪ੍ਰਮਾਣ ਹੈ। ਜੋ ਜਾਣੇ ਹੋ ਕਥਨੀ ਕਰਤਾ ਵਿਆਪਾਰੀ ਜਿਉਂ ਬਸਦਾ ਫਿਰ, ਜਿਵੇਂ ਉਹ ਕਹਿੰਦੇ ਧਰਤੀ ਵਪਾਰੀ, ਉਹ ਇਹੀ ਗੱਲ ਹੈ ਕਹਿੰਦੇ ਕਥਨੀ ਕਰਨ ਵਾਲੇ ਨੇ। ਜੇ ਲੋਕਾਂ ਨੂੰ ਸੁਣਾਈ ਜਾਣੀ ਹੈ ਆਪ ਅਮਲ ਨਹੀਂ ਕਰਨਾ, ਉਹਨਾਂ ਵਾਸਤੇ ਹੈ। ਮਰ ਕਹਿੰਦੇ ਸਾਧ ਸੰਗ ਜੇ ਹੋਮੇ ਮਾਰੀ ਨਾਲ ਤੱਕ ਮਿਲੇ ਵਧਾਰੀ। ਸੋ ਭਾਈ ਗੁਰਦਾਸ ਜੀ ਦੀ ਗੱਲ ਕਹਿ ਰਹੇ ਹੈ ਕਹਿੰਦੇ ਪੂਛਤ ਪਥਕ ਮਾਰਗ ਨਾ ਧਰੈ ਪਾਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ। ਕਹਿੰਦੇ ਰਸਤਾ ਤਾਂ ਪੁੱਛ ਰਹੇ ਆ ਤੂੰ, ਤੁਰਦਾ ਹੈ ਨੀ। ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਆ, ਗੱਲਾਂ ਦੇ ਨਾਲ ਥੋੜਾ ਜਾਇਆ ਜਾਣਾ। ਇਸੇ ਤਰ੍ਹਾਂ ਕਹਿੰਦੇ ਪੂਛਤ ਵੈਦ ਖਾਦ ਔਖਦ ਨਾ ਸਮਝ ਸੰਜਮ ਸਹਿ, ਕੈਸੇ ਮਿੱਟ ਰੋਗ ਸੁਖ ਸਹਿਜ ਸਵਾਈ ਹੈ। ਤੇ ਕੋਈ ਬਿਮਾਰੀ ਲੱਗੀ ਹੋਈ ਹੈ ਤੇ ਵੈਦ ਕੋਲੋਂ ਦਵਾਈ ਵੀ ਲੈ ਲਈ ਹੈ ਪਰ ਸੰਜਮ ਰੱਖਿਆ ਨੀ। ਕੈਸੇ ਮਿੱਟੇ ਰੋਗ ਸੁਖ ਸਹਿਜ, ਕਿਵੇਂ ਰੋਗ ਮਿਟੇਗਾ? ਇਸੇ ਤਰ੍ਹਾਂ ਕਹਿੰਦੇ ਪੁੱਛਤ ਸੁਹਾਗਨ ਕਰਮ ਦੁਹਾਗਨ ਕਹਿ, ਹਿਰਦੇ ਵੀ ਵਿਚਾਰ ਕਦ ਸਹਿਜਾ ਬੁਲਾਈਏ। ਕੋਈ ਔਰਤ ਪਤੀ ਨਾਲ ਤਾਂ ਉਹਦੀ ਬਣਦੀ ਨੀ, ਗੱਲਾਂ ਕਰਦੀ ਹੈ ਸੁਹਾਗਵਤੀਆਂ ਦੀਆਂ, ਹਿਰਦੇ ਵੀ ਵਿਚਾਰ ਹੈ ਕਦ ਸਹਿਜਾ ਬੁਲਾਈ, ਕਿਵੇਂ ਪਤੀ ਨਾਲ ਮਿਲਾਪ ਹੋਵੇਗਾ? ਸੋ ਭਾਈ ਗੁਰਦਾਸ ਜੀ ਕਹਿੰਦੇ ਗਾਏ ਸੋਨੇ ਆਖੇ ਮੀਚੇ, ਪਾਈਏ ਨਾ ਪਰਮ ਪਦ ਗੁਰੂ ਉਪਦੇਸ਼ ਗਹਿ ਲੈ ਜਾਓ ਨਾ ਕਮਾਈ। ਕਹਿੰਦੇ ਕਿ ਗੱਲਾਂ ਕਰਨ ਦੇ ਨਾਲ ਕਥਾਵਾਂ ਕਰਨ ਦੇ ਨਾਲ ਨੀ, ਜਦੋਂ ਤੱਕ ਅਸੀਂ ਗੁਰੂ ਉਪਦੇਸ਼ ਦੀ ਕਮਾਈ ਨੀ ਕਰਾਂਗੇ। ਪਰ ਕਹਿੰਦੇ ਕਹੇ ਕਥਿਆ ਨਾ ਪਾਈਏ, ਅੰਦਰ ਰਹਿ ਸਦਾ ਗੁਣ ਗਾਏ। ਕਹਿੰਦੇ ਹਰ ਵੇਲੇ ਗੁਣ ਗਾਉਂਦੇ ਰਹੀਏ, ਫੇਰ ਹੀ ਉਹਦੀ ਕਿਰਪਾ ਹੁੰਦੀ ਹੈ। ਬਿਨ ਕਰਮੈ ਕਿਨੇ ਨਾ ਪਾਇਓ, ਭਾਉ ਕੁਮ ਹੋਏ ਮਿਲ ਲਾਏ। ਬੇ ਬਿਨਾਂ ਕਰਮ ਨਿਸ਼ਕਾਮ ਕਰਮਾਂ ਤੋਂ ਅਥਵਾ ਉਹਦੀ ਕਰਮ ਕੀ ਬਖਸ਼ ਤੋਂ ਬਿਨਾਂ ਨੀ ਪਾ ਸਕਦੇ। ਭਾਉ ਕੁੰਦੇ ਭੌਂਕਣਾ, ਬਿਲਾਏ ਬਰਲਾਪ ਕਰਨਾ, ਮੂੰਹ ਮਰ ਜਾਣਾ, ਜਿਵੇਂ ਕੁੱਤੇ ਨਾ ਭੌਂਕਦੇ ਆ। ਕਹਿੰਦੇ ਇਹ ਕੁੱਤੇ ਵਾਂਗੂ ਸਾਰੀ ਜ਼ਿੰਦਗੀ ਉਹ ਕੋਈ ਭੌਂਕਦੀ ਚਲੇ ਜਾਂਦੇ ਇੱਥੋਂ ਸੰਸਾਰ ਵਿੱਚੋਂ, ਪਰ ਪਰਮਾਤਮਾ ਜਸ ਨਹੀਂ ਕਰਦੇ, ਉਹ ਹੀ ਮਰ ਜਾਂਦੇ ਹਨ। ਗੁਰ ਕੈ ਸ਼ਬਦ ਮਨ ਤਨ ਭਿੱਜੈ, ਆਪ ਵਸਿਆ ਮਨ ਆਏ। ਕਹਿੰਦੇ ਗੁਰੂ ਦੇ ਉਪਦੇਸ਼ ਨਾਲ ਮਨ ਭਿੱਜ ਜਾਵੇ, ਮਨ ਉਹ ਵਿੱਚ ਸਦਾਕਾਰ ਹੋਵੇ, ਆਪ ਵਸਿਆ ਮਨ, ਫਿਰ ਆਪ ਇਤਿਆ ਕੇ ਹਿਰਦੇ ਵਸ ਜਾਂਦਾ ਹੈ। ਨਾਨਕ ਨਦਰੀ ਪਾਈਏ ਆਪੇ ਲਏ ਮਲਾਏ। ਕਹਿੰਦੇ ਉਹ ਕਿਰਪਾ ਕਰੇ ਨਦਰ ਕਰੇ ਤਾਂ ਮਿਲ ਜਾਂਦਾ ਹੈ। ਪੌੜੀ ਆਪੇ ਵੇਦ ਪੁਰਾਣ ਸਭ ਸਾਸਤ, ਆਪ ਕਥੈ ਆਪ ਭੀਜੈ, ਆਪੇ ਵੇਦ ਰੂਪ ਗਿਆਨ ਰੂਪ ਹੈ, ਆਪੇ ਪੁਰਾਣ ਪੁਰਾਣਾ ਰੂਪ ਹੈ, ਆਪੇ ਸ਼ਾਸਤਰ ਹੈ ਸ਼ਾਸਤਰਾਂ ਰੂਪ ਹੈ, ਆਪ ਕਥਾ ਕਰਨ ਵਾਲਾ ਆਪੇ ਹੋ, ਸੁਣਾਉਣ ਕੇ ਭੇਜਣ ਵਾਲਾ ਹੈ। ਆਪੇ ਹੀ ਵੈ ਪੂਜਾ ਕਰਤਾ ਆਪ ਪ੍ਰਪੰਚ ਕਰੀਜੈ, ਆਪੇ ਹੀ ਪੂਜਾ ਕਰਨ ਵਾਲਾ ਹੈ, ਆਪੇ ਹੀ ਪੂਜਣ ਯੋਗ ਹੈ, ਆਪ ਹੀ ਪ੍ਰਪੰਚ ਉਹ ਸੰਸਾਰ ਇਹਨੇ ਬਣਾਇਆ ਹੈ। ਆਪ ਪ੍ਰਵਿਰਤ ਆਪ ਨਿਰਵਿਰਤੀ ਆਪੇ ਅਕਤ ਕਹੀਜੈ, ਪ੍ਰਵਿਰਤ ਸਰੂਪ ਹੈ ਸੰਸਾਰ, ਨਿਰਵਿਰਤੀ ਹੈ ਅਸਾ ਸੰਗ ਜੀ, ਵਿਭਾਵ ਕੀ ਮਾਇਆ ਤੋਂ ਰਹਿਤ ਹੋ ਜਾਣਾ, ਨਿਰਲੇਪ ਹੋ ਜਾਣਾ। ਉਹ ਆਪੇ ਹੀ ਇਸ ਤਰ੍ਹਾਂ ਪ੍ਰਵਿਰਤ ਹੋ ਰਿਹਾ ਹੈ, ਆਪੇ ਹੀ ਨਿਰਲੇਪ ਰਹਿਣ ਵਾਲਾ ਹੈ, ਆਪੇ ਅਕਤ ਕਹੀ ਕਥੀਜੈ, ਆਪੇ ਅਕਤ ਪਰਮਾਤਮਾ, ਉਹਦੀ ਕਥਾ ਵੀ ਉਹ ਆਪੇ ਕਰਨ ਵਾਲਾ ਹੈ। ਆਪੇ ਪੁੰਨ ਸਭ ਆਪ ਕਰਾਏ, ਆਪ ਅਲਿਪਤ ਬਰਤੀਜੈ। ਇਹ ਕਹਿੰਦੇ ਪੁੰਨ ਕਰਮ ਵੀ ਉਹ ਆਪੇ ਹੈ, ਕਰਮ ਸੁਕਰਮ ਕਰਾਏ ਆਪੇ, ਇਸ ਕਰਕੇ ਆਪੇ ਹੀ ਸਭ ਕੁਝ ਹੈ, ਆਪ ਅਲਿਪਤ ਬਰਤੀਜੈ, ਆਪੇ ਹੀ ਨਿਰਲੇਪ ਰਹਿਣ ਵਾਲਾ ਹੈ, ਵਰਤਣ ਵਾਲਾ ਹੈ। ਆਪੇ ਸੁਖ ਦੁੱਖ ਦੇਵੈ ਕਰਤਾ, ਆਪੇ ਬਖਸ਼ ਕਰੀਜੈ। ਸੁਖ ਦੁੱਖ ਇਹਦੇ ਭਾਣੇ ਵਿੱਚ ਹੀ ਸਾਰਾ ਹੋ ਰਿਹਾ ਹੈ। ਜਿਹੜੇ ਜੀਵ ਹੈ ਸੁਖੀ ਨੇ ਜਾਂ ਦੁਖੀ ਨੇ, ਉਹ ਕਰਤਾ ਆਪੇ ਹੈ, ਆਪੇ ਬਖਸ਼ ਕਰੀਜੈ, ਆਪੇ ਹੀ ਬਖਸ਼ਣ ਵਾਲਾ ਹੈ, ਇਹ ਬਖਸ਼ ਕਰਕੇ ਆਪਣੇ ਨਾਲ ਮੇਲਣ ਵਾਲਾ ਹੈ। ਸੋ ਇੱਥੇ ਹੀ ਸਮਾਪਤੀ ਹੈ। ਬੇਅੰਤ ਫੁੱਲਾਂ ਹੋ ਜਾਂਦੀਆਂ ਹਨ, ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਫੁੱਲਾਂ ਦੀ ਖਿਮਾ ਕਰਨੀ ਜੀ। ਇੱਥੇ ਹੀ ਸਮਾਪਤੀ ਹੈ। ਆਪੇ ਪੁੰਨ ਸਭ ਆਪ ਕਰਾਏ, ਆਪ ਅਲਿਪਤ ਬਰਤੀਜੈ, ਆਪੇ ਸੁਖ ਦੁਖ ਦੇਵੈ ਕਰਤਾ, ਆਪੇ ਬਖਸ਼ ਕਰੀਜੈ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪਿਹੋਵਨ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋਂ ਦਾਸ ਰੋ ਮੈਂ ਨਿਰਗੁਣ ਗੁਣਨੀ ਕੋਇ, ਨਾਨਕ ਦੀਜੈ ਨਾਮ ਦਾਨ ਰਾਖੋ ਹੀ ਹੈ ਪਰੋਏ। ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।